किश है जिस देहें सो पावे सदा सिफत सलाह तेरी नाम मन वसावे नाम जिनके मन बसिया वाजे शब्द खनेरे कहे नानक सच्चे साहिब क्या नाहीं कर तेरे नाम जिनके मन वसिया वाजे शब्द कनेरे कहे नानक सच्चे साहिब ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਜੁੜ ਬੈਠੇ ਗੁਰਮੁਖ ਸਤਸੰਗੀ ਜਨੋ ਆਓ। ਪਾਵਨ ਗੁਰਬਾਣੀ ਦੀ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਇੱਕ ਵਾਰੀ ਸਾਰੇ ਜਾਣੇ ਗੁਰੂ ਬਖਸ਼ੀ ਗੁਰਫਤਿਹ ਨਾਲ ਆਪਣੀ ਦਿਲੀ ਸਾਂਝ ਬਣਾਉਣ ਦਾ ਯਤਨ ਕਰੀਏ। ਕੋਈ ਰਸਮਾਂ ਖਾਲੀ ਨਾ ਰਹੇ ਜੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਲਕ ਦੀ ਰਹਿਮਤ ਹੋਈ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਆਨੰਦ ਬਾਣੀ ਦੀ ਵਿਚਾਰ ਕੱਲ੍ਹ ਦੇ ਰੋਜ਼ ਤੋਂ ਆਪਾਂ ਆਰੰਭ ਕੀਤੀ ਹੈ, ਜਿਸ ਵਿੱਚ ਪਹਿਲੀ ਪੌੜੀ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਸੀ, ਦੂਸਰੀ ਅਤੇ ਤੀਸਰੀ ਪੌੜੀ ਦੀ ਵਿਚਾਰ ਅੱਜ ਕਰਨ ਦਾ ਆਪਾਂ ਯਤਨ ਕਰਾਂਗੇ। ਵਿਸ਼ਾ ਉਹੀ ਹੈ, ਇਸ ਮਨੁੱਖ ਨੂੰ ਇਸ ਜੀਵਨ ਦੇ ਅੰਦਰ ਆਨੰਦ ਦੀ ਪ੍ਰਾਪਤੀ ਕਿਸ ਤਰੀਕੇ ਦੇ ਨਾਲ ਹੋਵੇ। ਪਹਿਲੀ ਪੌੜੀ ਦੇ ਅੰਦਰ ਸਾਹਿਬ ਜੀ ਨੇ ਆਖਿਆ ਸੀ, ਆਨੰਦ ਮਿਲਿਆ ਉਦੋਂ ਜਦੋਂ ਮੈਨੂੰ ਸਤਿਗੁਰੂ ਮਿਲ ਪਿਆ, ਕਿਉਂਕਿ ਸਤਿਗੁਰੂ ਦੇ ਮਿਲਣ ਦੇ ਨਾਲ ਜੀਵਨ ਦੇ ਅੰਦਰ ਸਹਿਜ ਆਇਆ, ਜੀਵਨ ਦੇ ਅੰਦਰ ਅਡੋਲਤਾ ਆਈ, ਜੀਵਨ ਦੇ ਅੰਦਰ ਟਿਕਾ ਆਇਆ। ਇਸ ਵਾਸਤੇ ਇਹ ਦੁਨੀਆਂ ਦੇ ਲੋਕੋ, ਜੇ ਤੁਸੀਂ ਵੀ ਆਨੰਦ ਪ੍ਰਾਪਤ ਕਰਨਾ ਚਾਹੁੰਦੇ ਹੋ, ਤੇ ਤੁਸੀਂ ਵੀ ਗੁਰੂ ਦੀ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਨੂੰ ਗਾਵੋ। ਹੁਣ ਅੱਜ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੂਸਰੀ ਪੌੜੀ ਦੇ ਅੰਦਰ ਬਚਨ ਆਖਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਨੂੰ ਗਾਉਣਾ, ਪਰਮਾਤਮਾ ਦੇ ਗੁਣ ਗਾਉਣੇ, ਪਰਮਾਤਮਾ ਦੀ ਯਾਦ ਵਿੱਚ ਜੁੜਨਾ, ਇਹ ਕਰਮ ਕੋਈ ਇਹੋ ਜਿਹਾ ਕਰਮ ਨਹੀਂ ਜਿਸ ਨੂੰ ਮਨੁੱਖ ਕੇਵਲ ਇੱਕ ਰਸਮ ਦੀ ਪੂਰਤੀ ਵਾਸਤੇ ਕਰ ਲਏ। ਕਿ ਸਵੇਰ ਵੇਲੇ ਦੋ ਘੜੀਆਂ ਕਰ ਲਿਆ, ਜਾਂ ਸ਼ਾਮ ਵੇਲੇ ਦੋ ਘੜੀਆਂ ਕਰ ਲਿਆ, ਜਾਂ ਹਫ਼ਤੇ ਬਾਅਦ ਕਰ ਲਿਆ, ਮਹੀਨੇ ਬਾਅਦ ਕਰ ਲਿਆ, ਕਿਸੇ ਦਿਨ ਦਿਹਾੜੇ ਦੇ ਸਮੇਂ ਉੱਤੇ ਕਰ ਲਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਹੇ ਮੇਰੇ ਮਨ, ਜੇ ਤੂੰ ਆਨੰਦ ਚਾਹੁੰਦਾ ਹੈ, ਜੀਵਨ ਦੇ ਅੰਦਰ ਖੇੜਾ ਚਾਹੁੰਦਾ ਹੈ, ਜੀਵਨ ਦੇ ਅੰਦਰ ਪ੍ਰਸੰਨਤਾ ਚਾਹੁੰਦਾ ਹੈ, ਤੇ ਸਦਾ ਹੀ ਹਰੀ ਦੇ ਨਾਲ ਜੁੜਿਆ ਰਹੇ। ਹਰੀ ਪਰਮਾਤਮਾ ਬਾਣੀ ਕਹਿੰਦੀ ਹੈ ਉਹੀ ਤੇ ਆਨੰਦ ਦਾ ਸੋਮਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬੋਲ ਕਿੰਨੀ ਵਾਰੀ ਆਪ ਜੀ ਨੇ ਯਕੀਨਨ ਤੌਰ ਦੇ ਉੱਤੇ ਸੁਣੇ ਹੋਵਣਗੇ। ਇੱਥੇ ਸਭ ਕਹਿੰਦੇ ਨੇ, ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਣ ਮਹੱਤਾ ਤੇਜ ਆਪਣਾ ਆਪ ਚਰ। ਇਹ ਪਰਮਾਤਮਾ ਆਨੰਦ ਵਧਾਈ, ਵਧਾਈ ਦਾ ਅਰਥ ਹੈ ਖੁਸ਼ੀ। ਤੇਰੇ ਘਰ ਦੇ ਵਿੱਚ ਖੁਸ਼ੀਆਂ ਨੇ, ਤੇਰੇ ਘਰ ਦੇ ਵਿੱਚ ਸਦਾ ਆਨੰਦ ਹੈ, ਤੂੰ ਹੀ ਤੇ ਆਨੰਦ ਦਾ ਸੋਮਾ ਹੈ। ਤੇਰੇ ਤੋਂ ਟੁੱਟ ਕੇ ਭਲਾ ਕਿਸੇ ਮਨੁੱਖ ਨੂੰ ਆਨੰਦ ਕਿਸ ਤਰੀਕੇ ਦੇ ਨਾਲ ਪ੍ਰਾਪਤ ਹੋ ਸਕਦਾ ਹੈ? ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹੇ ਮੇਰੇ ਮਨ, ਤੂੰ ਆਨੰਦ ਲੈਣਾ ਚਾਹੁੰਦੇ, ਤੇਰੇ ਵਾਸਤੇ ਜ਼ਰੂਰੀ ਹੈ ਸਦਾ ਹਰੀ ਦੇ ਨਾਲ ਜੁੜਿਆ ਰਹੇ। ਇਹਦੇ ਵਿੱਚ ਕੁਝ ਸ਼ਬਦ ਗੁਰਦੇਵ ਨੇ ਵਰਤੇ ਨੇ, ਜਿਵੇਂ ਦੁੱਖ ਸਭ ਵਿਸਾਰਨਾ, ਫਿਰ ਸ਼ਬਦ ਆਇਆ ਕਾਰਜ ਸਭ ਸਵਾਰਨਾ। ਥੋੜ੍ਹਾ ਜਿਹਾ, ਕਿਉਂਕਿ ਭਾਵੇਂ ਇਸ ਪਾਵਨ ਬਾਣੀ ਨੂੰ ਅਸੀਂ ਅਕਸਰ ਹਰ ਰੋਜ਼ ਪੜ੍ਹਦੇ ਹਾਂ, ਹਰੇਕ ਦੀਵਾਨ ਦੀ ਸੰਪੂਰਨਤਾ ਦੇ ਉੱਤੇ ਇਸ ਪਾਵਨ ਬਾਣੀ ਦੇ ਬੋਲਾਂ ਨੂੰ ਦੁਹਰਾਇਆ ਜਾਂਦਾ ਹੈ। ਇਸ ਵਾਸਤੇ ਪੜ੍ਹਨ ਲਈ ਇਹ ਸ਼ਬਦ ਜਿਹੜੇ ਨੇ ਕੋਈ ਬਹੁਤੇ ਔਖੇ ਨਹੀਂ ਹਨ। ਜਿਹੜੇ ਇਹਨਾਂ ਦੇ ਆਮ ਅੱਖਰੀ ਅਰਥ ਨੇ ਉਹਨਾਂ ਨੂੰ ਸਮਝਣਾ ਵੀ ਸਾਡੇ ਵਾਸਤੇ ਕੋਈ ਬਹੁਤਾ ਔਖਾ ਨਹੀਂ। ਕੋਈ ਬਹੁਤੀ ਔਖੀ ਭਾਸ਼ਾ ਜਿਹੜੀ ਹੈ ਉਹ ਸਤਿਗੁਰਾਂ ਨੇ ਇਹਨਾਂ ਬੋਲਾਂ ਦੇ ਅੰਦਰ ਪ੍ਰਯੋਗ ਨਹੀਂ ਕੀਤੀ। ਪੜ੍ਹਨ ਵਾਸਤੇ ਇਹ ਸ਼ਬਦ ਜਿਤਨੇ ਸਾਨੂੰ ਸਾਧਾਰਨ ਲੱਗਦੇ ਨੇ, ਜਦੋਂ ਇਕੱਲੀ ਇਕੱਲੀ ਪੰਕਤੀ ਦੇ ਉੱਤੇ ਅਸੀਂ ਥੋੜ੍ਹੇ ਜਿਹੇ ਸਮੇਂ ਵਾਸਤੇ ਟਿਕਾਂਗੇ, ਠਹਿਰਾਂਗੇ, ਉਸਨੂੰ ਵਿਚਾਰਨ ਦਾ ਯਤਨ ਕਰਾਂਗੇ, ਪਤਾ ਚੱਲੇਗਾ ਇਹਨਾਂ ਬੋਲਾਂ ਦੇ ਅੰਦਰ ਕਿਤਨੀ ਗਹਿਰਾਈ ਹੈ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਾਡੀ ਝੋਲੀ ਵਿੱਚ ਪਾਉਣੀ ਚਾਹੁੰਦੇ ਨੇ। ਸ਼ਬਦ ਵਰਤਿਆ ਦੁੱਖ ਸਭ ਵਿਸਾਰਨਾ, ਜਾਂ ਆਖਦੇ ਨੇ ਕਾਰਜ ਸਭ ਸਵਾਰਨਾ। ਵਾਸਤਵ ਦੇ ਵਿੱਚ ਇਹ ਕੀ ਨੇ? ਇਹ ਆਨੰਦ ਦੀਆਂ ਸ਼ਰਤਾਂ ਨੇ। ਜਿਤਨੀ ਦੇਰ ਤੱਕ ਮਨੁੱਖ ਦੇ ਜੀਵਨ ਦੇ ਅੰਦਰ ਦੁੱਖ ਨੇ, ਜਿਤਨੀ ਦੇਰ ਤੱਕ ਮਨੁੱਖ ਦੇ ਜੀਵਨ ਦੇ ਅੰਦਰ ਕਲੇਸ਼ ਨੇ, ਉਤਨੀ ਦੇਰ ਤੱਕ ਆਨੰਦ ਨਹੀਂ। ਆਨੰਦ ਪ੍ਰਾਪਤੀ ਦੀ ਸ਼ਰਤ ਹੈ ਦੁੱਖ ਵਿਸਰ ਜਾਣ। ਇਸੇ ਤਰੀਕੇ ਦੇ ਨਾਲ ਜਦੋਂ ਸਾਹਿਬ ਜੀ ਕਹਿੰਦੇ ਨੇ ਕਾਰਜ ਸਭ ਸਵਾਰਨਾ, ਕਾਰਜ ਸਿਰੇ ਚੜ੍ਹ ਜਾਵੇ, ਇਹ ਵੀ ਆਨੰਦ ਪ੍ਰਾਪਤੀ ਦੀ ਸ਼ਰਤ ਹੈ। ਮਨੁੱਖ ਕੋਈ ਕੰਮ ਆਰੰਭ ਕਰੇ, ਪ੍ਰਸੰਨਤਾ ਕਦੋਂ ਮਿਲਦੀ ਹੈ? ਜਦੋਂ ਕਾਰਜ ਪੂਰਾ ਹੋ ਜਾਏ, ਜਦੋਂ ਕਾਰਜ ਸਿਰੇ ਚੜ੍ਹ ਜਾਏ। ਜੇ ਕਾਰਜ ਸਿਰੇ ਨਾ ਚੜ੍ਹੇ, ਜੇ ਕਾਰਜ ਪੂਰਾ ਨਾ ਹੋਏ, ਮਨੁੱਖ ਨੂੰ ਖੁਸ਼ੀ ਨਹੀਂ ਮਿਲਦੀ। ਮਕਾਨ ਬਣਾਇਆ, ਬਣਾਉਂਦਿਆਂ ਬਣਾਉਂਦਿਆਂ ਰਸਤੇ ਦੇ ਵਿੱਚ ਕੋਈ ਵਿਘਨ ਪੈ ਗਿਆ ਹੈ, ਕੋਈ ਰੁਕਾਵਟ ਪੈ ਗਈ, ਉਹ ਰੁਕਾਵਟ ਹੱਲ ਨਹੀਂ ਹੋ ਰਹੀ, ਉਹ ਸਮੱਸਿਆ ਜਿਹੜੀ ਹੈ ਉਹ ਹੱਲ ਨਹੀਂ ਹੋ ਰਹੀ, ਮਨੁੱਖ ਨੂੰ ਖੁਸ਼ੀ ਨਹੀਂ ਮਿਲੇਗੀ, ਪ੍ਰਸੰਨਤਾ ਨਹੀਂ ਮਿਲੇਗੀ। ਪ੍ਰਸੰਨਤਾ ਉਦੋਂ ਮਿਲਦੀ ਹੈ ਜਿਸ ਵੇਲੇ ਮਨੁੱਖ ਦਾ ਕਾਰਜ ਜਿਹੜਾ ਹੈ ਸਵਰ ਜਾਏ। ਖੁਸ਼ੀ ਮਨੁੱਖ ਨੂੰ ਉਦੋਂ ਮਿਲਦੀ ਹੈ, ਪਰ ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਨੰਦ ਦੀ ਅਵਸਥਾ ਕਹਿੰਦੇ ਨੇ, ਕਹਿਣ ਲੱਗੇ ਹੋ, ਤੇ ਉਦੋਂ ਮਿਲਦੀ ਹੈ ਜਦੋਂ ਕਾਰਜ ਸਭ ਸਵਾਰਨਾ, ਸਾਰੇ ਕਾਰਜ ਸਵਰ ਜਾਣ, ਸਾਰੇ ਕਾਰਜ ਸਵਰ ਜਾਣ। ਇਹਦਾ ਭਾਵ ਹੈ ਜੀਵਨ ਦਾ ਅਸਲੀ ਕਾਰਜ ਜਿਹੜਾ ਹੈ ਉਹ ਸਵਰ ਜਾਏ। ਜੀਵਨ ਦਾ ਅਸਲੀ ਮਕਸਦ ਜਿਹੜਾ ਹੈ ਉਹ ਹੱਲ ਹੋ ਜਾਏ, ਅਸਲੀ ਮਕਸਦ ਦੀ ਇਸ ਜੀਵਨ ਦੇ ਅੰਦਰ ਪ੍ਰਾਪਤੀ ਹੋ ਜਾਏ, ਮੇਰਾ ਜੀਵਨ ਸਵਰ ਜਾਏ। ਜਿਤਨੀ ਦੇਰ ਤੱਕ ਮੇਰੇ ਜੀਵਨ ਦਾ ਮਸਲਾ ਹੱਲ ਨਹੀਂ ਹੁੰਦਾ, ਮੇਰੇ ਜੀਵਨ ਦਾ ਕਾਰਜ ਅਸਲੀ ਕਾਰਜ ਜਿਹੜਾ ਹੈ ਉਹ ਨਹੀਂ ਸਵਰਦਾ, ਉਤਨੀ ਦੇਰ ਤੱਕ ਆਨੰਦ ਦੀ ਪ੍ਰਾਪਤੀ ਨਹੀਂ ਹੋਏਗੀ। ਹੁਣ ਉਹ ਕਾਰਜ ਸਵਰ ਜਾਏ, ਜੀਵਨ ਦੇ ਦੁੱਖ ਜਿਹੜੇ ਨੇ ਵਿਸਰ ਜਾਣ, ਪਰਮਾਤਮਾ ਅੰਗੀਕਾਰ ਹੋ ਜਾਏ। ਅੰਗੀਕਾਰ ਦਾ ਅਰਥ ਹੁੰਦਾ ਮਦਦਗਾਰ ਬਣਨਾ, ਪੱਖ ਪੂਰਨਾ, ਕਿਸੇ ਦਾ ਪੱਖ ਲੈਣਾ, ਕਿਸੇ ਦੀ ਸਹਾਇਤਾ ਕਰਨੀ। ਕਦੋਂ ਦੁੱਖ ਵਿਸਰਦੇ ਨੇ ਜੀਵਨ ਦੇ, ਕਦੋਂ ਜੀਵਨ ਦਾ ਅਸਲੀ ਕਾਰਜ ਜਿਹੜਾ ਹੈ ਉਹ ਹੱਲ ਹੁੰਦਾ ਹੈ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਦੋਂ ਪਰਮਾਤਮਾ ਅੰਗੀਕਾਰ ਕਰੇ, ਜਦੋਂ ਪਰਮਾਤਮਾ ਮਦਦਗਾਰ ਬਣ ਜਾਏ, ਪਰਮਾਤਮਾ ਇਸ ਮਨੁੱਖ ਦਾ ਪੱਖ ਪੂਰੇ। ਤਾਂ ਪਰਮੇਸ਼ਰ ਦਾ ਪੱਖ ਪ੍ਰਾਪਤ ਕਰਨ ਵਾਸਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਉਹ ਹਰ ਵੇਲੇ ਮਾਲਕ ਦੀ ਯਾਦ ਵਿੱਚ ਜੁੜਿਆ ਰਹੇ, ਹਰ ਵੇਲੇ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇ। ਹੁਣ ਇਸ ਨੁਕਤੇ ਨੂੰ ਥੋੜ੍ਹਾ ਜਿਹਾ ਹੋਰ ਗਹਿਰਾਈ ਦੇ ਨਾਲ, ਥੋੜ੍ਹਾ ਜਿਹਾ ਹੋਰ ਧਿਆਨ ਦੇ ਨਾਲ ਸਮਝ ਲੈਣਾ। ਜਿਵੇਂ ਮੈਂ ਬੇਨਤੀ ਕੀਤੀ ਹੈ, ਹਰੀ ਦੀ ਯਾਦ ਵਿੱਚ ਜੁੜਨਾ ਇਹ ਕੋਈ ਵਕਤੀ ਕਿਰਿਆ ਨਹੀਂ ਹੈ, ਕੋਈ ਵਕਤੀ ਰਸਮ ਨਹੀਂ ਹੈ। ਥੋੜ੍ਹੇ ਜਿਹੇ ਸਮੇਂ ਵਾਸਤੇ ਮਨੁੱਖ ਨਿਭਾ ਲਏ ਅਤੇ ਸਮਝ ਕੇ ਬੈਠ ਜਾਏ, ਮੇਰਾ ਫਰਜ਼ ਜਿਹੜਾ ਸੀ ਉਹ ਫਰਜ਼ ਮੈਂ ਆਪਣਾ ਪੂਰਾ ਕਰ ਲਿਆ, ਮੈਂ ਆਪਣਾ ਨਿੱਤ ਦਾ ਨਿਯਮ ਜਿਹੜਾ ਸੀ ਉਹ ਪੂਰਾ ਕਰ ਲਿਆ। ਇਸ ਨੂੰ ਤੇ ਬਾਬੇ ਕਬੀਰ ਨੇ ਉਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ, ਉਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਾਡੇ ਨਾਲ ਸਾਂਝਾ ਕੀਤਾ ਸੀ। ਕਹਿਣ ਲੱਗੇ, ਯਤਨ ਤੇ ਇੰਝ ਹੀ ਹੈ ਜਿਸ ਤਰੀਕੇ ਦੇ ਨਾਲ ਕੋਈ ਬੀਬੀ ਜਿਹੜੀ ਹੈ ਘੰਟਾ ਦੋ ਘੰਟੇ ਮਿਹਨਤ ਕਰਕੇ ਚੱਕੀ ਚਲਾਉਂਦੀ ਹੈ, ਬਾਪੜੀਆਂ ਬਾਹਵਾਂ ਥਕਾ ਲੈਂਦੀ ਹੈ, ਬਾਹਵਾਂ ਥਕਾ ਕੇ ਉਹ ਆਟਾ ਤਿਆਰ ਕਰਦੀ ਹੈ, ਆਟਾ ਪੀਂਦੀ ਹੈ, ਪਰ ਕੇਵਲ ਆਟਾ ਪੀ ਲੈਣਾ ਜਿਹੜਾ ਹੈ ਉਹੀ ਤੇ ਉਸਦਾ ਮਕਸਦ ਨਹੀਂ ਹੈ, ਕੇਵਲ ਉਹੀ ਤੇ ਉਸਦੀ ਜ਼ਿੰਮੇਵਾਰੀ ਨਹੀਂ ਹੈ। ਜ਼ਿੰਮੇਵਾਰੀ ਹੋਰ ਵੱਧ ਗਈ ਜਿਸ ਵੇਲੇ ਉਸ ਆਟੇ ਨੂੰ ਲੈ ਕੇ ਆਪਣੇ ਘਰ ਨੂੰ ਜਾ ਰਹੀ ਹੈ ਕਿ ਜਿਹੜਾ ਆਟਾ ਮੈਂ ਤਿਆਰ ਕੀਤਾ ਹੈ ਦੋ ਘੰਟੇ ਤਿੰਨ ਘੰਟੇ ਮਿਹਨਤ ਕਰਕੇ ਆਪਣੀਆਂ ਬਾਹਵਾਂ ਥਕਾਈਆਂ ਨੇ, ਜਿਸ ਵੇਲੇ ਉਸ ਆਟੇ ਨੂੰ ਲੈ ਕੇ ਮੈਂ ਆਪਣੇ ਘਰ ਨੂੰ ਜਾ ਰਹੀ ਹਾਂ ਮੈਂ ਉਸ ਆਟੇ ਦਾ ਧਿਆਨ ਰੱਖਾਂ, ਐਸਾ ਨਾ ਹੋਵੇ ਰਸਤੇ ਵਿੱਚ ਜਾਂਦਿਆਂ ਹੋਇਆਂ ਮੇਰਾ ਧਿਆਨ ਕਿਧਰੇ ਹੋਰ ਪਾਸੇ ਚਲਿਆ ਜਾਏ ਅਤੇ ਉਹ ਸਾਰਾ ਆਟਾ ਜਿਹੜਾ ਕਿਧਰੇ ਚਿੱਕੜ ਦੇ ਵਿੱਚ ਮੈਂ ਸੁੱਟ ਦਿਆਂ। ਜੇ ਚਿੱਕੜ ਦੇ ਵਿੱਚ ਆਟਾ ਸੁੱਟ ਦਿੱਤਾ, ਕਹਿਣਾ ਪਏਗਾ ਇਸ ਬੇਬੇ ਦੀ ਦੋ ਚਾਰ ਘੰਟੇ ਦੀ ਕੀਤੀ ਹੋਈ ਮਿਹਨਤ ਜਿਹੜੀ ਹੈ ਅਜਾਈ ਚਲੀ ਗਈ, ਵਿਅਰਥ ਚਲੀ ਗਈ, ਇਸ ਨੂੰ ਕੋਈ ਫਾਇਦਾ ਨਹੀਂ ਹੋਇਆ, ਵਿਅਰਥ ਦੇ ਵਿੱਚ ਇਹਨੇ ਆਪਣੀਆਂ ਬਾਹਵਾਂ ਥਕਾ ਲਈ। ਕਬੀਰ, ਕੀਚਰ ਆਟਾ ਗਿਰ ਪਰਿਆ ਕਸ਼ੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਫਾਇਦਾ ਕੀ ਹੋਇਆ, ਪੀਂਦਿਆਂ ਪੀਂਦਿਆਂ ਦੋ ਚਾਰ ਦਾਣੇ ਜਿਹੜੇ ਮੂੰਹ ਵਿੱਚ ਪਾ ਲਏ ਹੋਣਗੇ ਉਹੀ ਫਾਇਦਾ ਹੋਇਆ। ਇਸ ਵਾਸਤੇ ਜਿੱਥੇ ਚੱਕੀ ਚਲਾਉਣ ਦੀ ਮਿਹਨਤ ਕਰਨੀ ਜ਼ਰੂਰੀ ਸੀ, ਉੱਥੇ ਇਹ ਵੀ ਬੜਾ ਜ਼ਰੂਰੀ ਹੈ ਕਿ ਜਿਹੜਾ ਆਟਾ ਮਿਹਨਤ ਕਰਕੇ ਤਿਆਰ ਕੀਤਾ ਉਸ ਆਟੇ ਦਾ ਧਿਆਨ ਰੱਖਿਆ ਜਾਏ। ਕਿਸੇ ਧਾਰਮਿਕ ਅਸਥਾਨ ਦੇ ਉੱਤੇ ਜਾ ਕੇ ਸ਼ਾਮ ਸਵੇਰੇ ਕਿਸੇ ਧਾਰਮਿਕ ਅਸਥਾਨ ਦੇ ਉੱਤੇ ਗੁਰਦੁਆਰੇ ਅੰਦਰ ਜਾ ਕੇ, ਮੰਦਰ ਮਸਜਿਦ ਦੇ ਅੰਦਰ ਜਾ ਕੇ ਅਸੀਂ ਘੰਟਾ ਦੋ ਘੰਟੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਜਾਂ ਪਾਵਨ ਬਾਣੀ ਦੀ ਅਸੀਂ ਵਿਚਾਰ ਵੀ ਕਰਦੇ ਹਾਂ, ਅਸੀਂ ਆਟਾ ਤਿਆਰ ਕਰਦੇ ਪਏ, ਜ਼ਰੂਰੀ ਹੈ। ਪਰ ਬਾਬਾ ਕਬੀਰ ਜੀ ਦੇ ਬੋਲ ਨੇ ਕਹਿਣ ਲੱਗੇ, ਜਿੱਥੇ ਇਸ ਆਟੇ ਨੂੰ ਤਿਆਰ ਕਰਨਾ ਜ਼ਰੂਰੀ ਹੈ ਉਸ ਉੱਥੇ ਇਸ ਆਟੇ ਦੀ ਸੰਭਾਲ ਕਰਨੀ ਵੀ ਜ਼ਰੂਰੀ ਹੈ। ਐਸਾ ਨਾ ਹੋਵੇ ਜਿਹੜਾ ਸ਼ੁਭ ਗੁਣਾਂ ਦਾ ਆਟਾ ਗੁਰੂ ਦੇ ਕੋਲ ਬੈਠ ਕੇ ਤਿਆਰ ਕੀਤਾ ਹੈ, ਦੁਨੀਆਂ ਦੇ ਅੰਦਰ ਵਰਤੋਂ ਵਿਹਾਰ ਕਰਦਿਆਂ ਹੋਇਆਂ ਉਸ ਆਟੇ ਨੂੰ ਵਿਕਾਰਾਂ ਦੇ ਚਿੱਕੜ ਦੇ ਵਿੱਚ ਸੁੱਟ ਦੇਵੇ। ਜੇ ਵਰਤੋਂ ਵਿਹਾਰ ਕਰਦਿਆਂ ਹੋਇਆਂ, ਦੁਨੀਆਂ ਦੀ ਕਿਰਤਕਾਰ ਕਰਦਿਆਂ ਹੋਇਆਂ ਗੁਰੂ ਦੀ ਸਿੱਖਿਆ ਦਾ ਪੱਲਾ ਛੱਡ ਦਿੱਤਾ, ਤੇਰੀ ਘੰਟੇ ਦੋ ਘੰਟੇ ਦੀ ਕੀਤੀ ਹੋਈ ਮਿਹਨਤ ਜਿਹੜੀ ਹੈ ਉਹ ਵੀ ਅਜਾਈ ਚਲੀ ਜਾਵੇਗੀ। ਵੈਸੇ ਮੈਂ ਬਾਬਾ ਕਬੀਰ ਜੀ ਦੇ ਅੱਜ ਸ਼ਲੋਕ ਦੇਖ ਰਿਹਾ ਸੀ, ਚਿੱਤ ਕਰਦਾ ਸੀ ਬਾਬਾ ਕਬੀਰ ਜੀ ਦੇ ਸ਼ਲੋਕ ਹੀ ਬਾਰ ਬਾਰ ਤੁਹਾਡੇ ਨਾਲ ਸਾਂਝੇ ਕਰੀ ਚੱਲਣਾ। ਜਿਹੜਾ ਨੁਕਤਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹਨਾਂ ਪਾਵਨ ਪਵਿੱਤਰ ਪੌੜੀਆਂ ਦੇ ਅੰਦਰ ਸਾਡੇ ਨਾਲ ਸਾਂਝਾ ਕਰ ਰਹੇ ਨੇ, ਉਸੇ ਨਾਲ ਸੰਬੰਧਿਤ ਵਿਚਾਰ ਬਾਬਾ ਕਬੀਰ ਜੀ ਦੇ ਸ਼ਲੋਕਾਂ ਦੇ ਵਿੱਚੋਂ ਇੱਕ ਜਗ੍ਹਾ ਤੇ ਨਹੀਂ ਅਨੇਕਾਂ ਥਾਵਾਂ ਦੇ ਉੱਤੇ ਤੁਹਾਨੂੰ ਮਿਲਣਗੇ। ਉੱਥੇ ਵੀ ਜਦੋਂ ਉਹਨਾਂ ਨੇ ਉਸ ਮਨੁੱਖ ਦੇ ਜੀਵਨ ਦੀ ਨਿਸ਼ਾਨੀ ਦੱਸੀ ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਭਜਨ ਕਰਨ ਵਾਲਾ ਹੈ, ਨਿਸ਼ਾਨੀ ਉਸਦੀ ਬਾਬਾ ਕਬੀਰ ਜੀ ਨੇ ਵੀ ਇਹ ਦੱਸੀ ਕਿ ਉਹ ਮਨੁੱਖ ਜਿਹੜਾ ਹੈ ਉਹ ਕਦੇ ਵਿਕਾਰਾਂ ਦੇ ਵਿੱਚ ਡੁੱਲਦਾ ਨਹੀਂ। ਬਸ ਆਹ ਨਿਸ਼ਾਨੀ ਹੈ ਇਸ ਮਨੁੱਖ ਨੇ ਸਿਮਰਨ ਕੀਤਾ ਜੀਵਨ ਦੇ ਅੰਦਰ ਕਿ ਨਹੀਂ ਕੀਤਾ। इस मनुख नू जीवन दे अंदर आनंद दी प्राप्ति होई है जा नहीं होई। बाबा कबीर जी कहिंदे ने निशानी ए है ओ मनुख कदे डोलदा नहीं। कबीर हर का सिमरन जो करे सो सुखिया संसार इत उत कत है ना डोले। जिस राख सिरजना जेड़ा भी हरि दा सिमरन करदा है कहन लगे सुखी हो जांदा है उन्हों जीवन दे अंदर आनंद मिलदा है। पर आनंद दावा ते हरेक मनुख कर दिंदा है बड़ा आनंद आया, कीर्तन सुन के बड़ा आनंद आया, कथा सुन के बड़ा आनंद आया, पाठ सुन के बड़ा आनंद आया, गुरबाणी पढ़ के बड़ा आनंद आया। पर बाबा कबीर जी दे बोलने कहन लगे निशानी है मनुख सुखी होया जीवन दे अंदर के नहीं होया, इस मनुख नू जीवन दे अंदर आनंद आया के नहीं आया। कहन लगे निशानी ये है इत उत कत है ना डोलाई। ਉਹ ਮਨੁੱਖ ਕਦੇ ਡੋਲਦਾ ਨਹੀਂ, ਉਹ ਮਨੁੱਖ ਕਦੇ ਥਿੜਕਦਾ ਨਹੀਂ। ਜੀਵਨ ਦੇ ਅੰਦਰ ਇਮਤਿਹਾਨ ਬੜੇ ਆਉਂਦੇ ਨੇ, ਪੈਰ ਪੈਰ ਦੇ ਉੱਤੇ ਉਸ ਮਨੁੱਖ ਦੇ ਜੀਵਨ ਦੇ ਅੰਦਰ ਉਸ ਦੀ ਪਰਖ ਦਾ ਸਮਾਂ ਆਉਂਦਾ ਹੈ, ਮੌਕਾ ਆਉਂਦਾ। ਇਹ ਨਹੀਂ ਕਿ ਮਾਲਕ ਦੀ ਯਾਦ ਵਿੱਚ ਜੁੜਨ ਵਾਲਾ ਉਹਦੇ ਜੀਵਨ ਦੇ ਅੰਦਰ ਕੋਈ ਇਮਤਿਹਾਨ ਦਾ ਮੌਕਾ ਨਾ ਆਵੇ, ਉਹਦੇ ਜੀਵਨ ਦੇ ਅੰਦਰ ਕੋਈ ਪਰਖ ਦੀ ਘੜੀ ਨਾ ਆਵੇ। ਇਮਤਿਹਾਨ ਦਾ ਸਮਾਂ ਆਉਂਦਾ ਹੈ, ਪਰਖ ਦੀਆਂ ਘੜੀਆਂ ਆਉਂਦੀਆਂ ਨੇ, ਨਿੱਤ ਆਉਂਦੀਆਂ ਨੇ। ਪਰ ਬਾਬਾ ਕਬੀਰ ਜੀ ਦੇ ਬੋਲਣੇ ਕਹਿਣ ਲੱਗੇ ਉਹ ਕਦੇ ਡੋਲਦਾ ਨਹੀਂ। ਹਰੇਕ ਮਨੁੱਖ ਆਪਣੇ ਜੀਵਨ ਦੇ ਉੱਤੇ ਝਾਤ ਮਾਰ ਕੇ ਇਸ ਗੱਲ ਦਾ ਫੈਸਲਾ ਕਰ ਸਕਦਾ ਮੈਂ ਹਰੀ ਦਾ ਸਿਮਰਨ ਕੀਤਾ ਕਿ ਨਹੀਂ ਕੀਤਾ, ਜਾਂ ਮੈਂ ਕੇਵਲ ਜ਼ਬਾਨੀ ਜ਼ਬਾਨੀ ਆਖੀ ਗਿਆ ਕਿ ਬੜਾ ਆਨੰਦ ਆਇਆ, ਬੜਾ ਆਨੰਦ ਆਇਆ। ਬਾਬਾ ਕਬੀਰ ਜੀ ਦੇ ਬੋਲਣੇ ਕਹਿਣ ਲੱਗੇ ਮਨੁੱਖ ਆਪਣੇ ਜੀਵਨ ਦੇ ਉੱਤੇ ਝਾਤ ਮਾਰ ਕੇ ਦੇਖ ਸਕਦਾ ਮੇਰੇ ਜੀਵਨ ਦੇ ਅੰਦਰ ਕਿੰਨੇ ਡੋਲਣ ਦੇ ਸਮੇਂ ਆਏ ਅਤੇ ਉਹਨਾਂ ਸਮਿਆਂ ਦੇ ਅੰਦਰ ਕਿੰਨੀ ਵਾਰੀ ਮੈਂ ਅਡੋਲ ਰਹਿਆ ਅਤੇ ਕਿੰਨੀ ਵਾਰੀ ਮੈਂ ਡੋਲ ਗਿਆ, ਕਿੰਨੀ ਵਾਰੀ ਮੈਂ ਥਿੜਕ ਗਿਆ। ਦੇਖੋ ਕਿਉਂ ਬਾਣੀ ਆਖਦੀ ਹੈ ਕਿ ਬਾਰ ਬਾਰ ਹਰ ਵੇਲੇ ਮਾਲਕ ਦੀ ਯਾਦ ਵਿੱਚ ਜੁੜਿਆ ਰਹਿ, ਹਰ ਵੇਲੇ ਰੱਬੀ ਗੁਣਾਂ ਦੀ ਵਿਚਾਰ ਦੇ ਵਿੱਚ ਆਪਣੀ ਸੁਰਤ ਨੂੰ ਜੋੜੀ ਰੱਖ। ਇਹਦੇ ਨਾਲ ਕੀ ਹੋਏਗਾ, ਤੇਰੇ ਜੀਵਨ ਦੀ ਇੱਕ ਬੜੀ ਸੋਹਣੀ ਕਾਢਤ ਕੜੀ ਜਾਏਗੀ, ਤੇਰਾ ਇਖਲਾਕ ਜਿਹੜਾ ਹੈ ਉਹ ਮਜ਼ਬੂਤ ਹੋਏਗਾ, ਤੇਰਾ ਕਿਰਦਾਰ ਜਿਹੜਾ ਹੈ ਉਹਦੇ ਵਿੱਚ ਦ੍ਰਿੜਤਾ ਆਏਗੀ, ਉਹਦੇ ਵਿੱਚ ਪਕਿਆਈ ਆਏਗੀ। ਔਰ ਜੀਵਨ ਦੇ ਅੰਦਰ ਜਿਸ ਵੇਲੇ ਇਮਤਿਹਾਨ ਦੀ ਘੜੀ ਆਏਗੀ, ਇੱਕ ਬੇਨਤੀ ਕਰਾਂ, ਜਦੋਂ ਵੀ ਕਿਸੇ ਮਨੁੱਖ ਦੇ ਜੀਵਨ ਦੇ ਅੰਦਰ ਕੋਈ ਇਮਤਿਹਾਨ ਦਾ ਸਮਾਂ ਆਉਂਦਾ ਹੈ, ਕੋਈ ਪਰਖ ਦਾ ਸਮਾਂ ਆਉਂਦਾ ਹੈ, ਉਸ ਵੇਲੇ ਫੈਸਲਾ ਲੈਣ ਵਾਸਤੇ ਮਨੁੱਖ ਦੇ ਕੋਲ ਕੋਈ ਬਹੁਤ ਜ਼ਿਆਦਾ ਸੋਚਣ ਦਾ ਸਮਾਂ ਨਹੀਂ ਹੁੰਦਾ। ਉਸ ਵੇਲੇ ਫੈਸਲਾ ਜਿਹੜਾ ਮਨੁੱਖ ਨੂੰ ਤੁਰੰਤ ਲੈਣਾ ਪੈਂਦਾ ਹੈ, ਝਟਪਟ ਮਨੁੱਖ ਨੂੰ ਉਸੇ ਵੇਲੇ ਫੈਸਲਾ ਲੈਣਾ ਪੈਂਦਾ ਹੈ। ਜਦੋਂ ਵੀ ਜੀਵਨ ਦੇ ਅੰਦਰ ਕੋਈ ਇਮਤਿਹਾਨ ਦਾ ਸਮਾਂ ਆਵੇ, ਜਦੋਂ ਵੀ ਜੀਵਨ ਦੇ ਅੰਦਰ ਕੋਈ ਪਰਖ ਦਾ ਸਮਾਂ ਆਵੇ, ਜਦੋਂ ਕੁਦਰਤ ਦੇ ਨਿਯਮਾਂ ਦੇ ਅੰਦਰ ਇਸ ਮਨੁੱਖੀ ਜੀਵਨ ਦੀ ਪਰਖ ਹੁੰਦੀ ਹੈ, ਉਸ ਵੇਲੇ ਮਨੁੱਖ ਦੇ ਕੋਲ ਫੈਸਲਾ ਲੈਣ ਵਾਸਤੇ ਬਹੁਤਾ ਲੰਬਾ ਸਮਾਂ ਨਹੀਂ ਹੁੰਦਾ, ਮਨੁੱਖ ਦੇ ਕੋਲ ਸੋਚਣ ਦਾ ਬਹੁਤਾ ਸਮਾਂ ਨਹੀਂ ਹੁੰਦਾ, ਉਸ ਵੇਲੇ ਮਨੁੱਖ ਨੂੰ ਤੁਰੰਤ ਫੈਸਲਾ ਲੈਣਾ ਪੈਂਦਾ। ਔਰ ਉਸ ਵੇਲੇ ਮਨੁੱਖ ਫੈਸਲਾ ਲੈਂਦਾ ਆਪਣੇ ਕਿਰਦਾਰ ਦੇ ਹਿਸਾਬ ਦੇ ਨਾਲ, ਆਪਣੇ ਇਖਲਾਕ ਦੇ ਹਿਸਾਬ ਦੇ ਨਾਲ। ਜਿਹੋ ਜਿਹਾ ਮਨੁੱਖ ਦਾ ਇਖਲਾਕ ਹੋਵੇਗਾ, ਜਿਹੋ ਜਿਹੀ ਮਨੁੱਖ ਦੇ ਕਿਰਦਾਰ ਦੀ ਪਕਿਆਈ ਹੋਵੇਗੀ, ਮਨੁੱਖ ਉਸ ਵੇਲੇ ਉਹੋ ਜਿਹਾ ਫੈਸਲਾ ਲਵੇਗਾ। ਔਰ ਆਸਾਨੀ ਦੇ ਨਾਲ ਸਮਝ ਲੈਣਾ, ਕਿਸੇ ਮਨੁੱਖ ਦੇ ਨਾਲ ਬੋਲ ਬੁਲਾਰਾ ਹੋ ਜਾਏ, ਹੁਣ ਸਮਾਂ ਐਸਾ ਆਇਆ ਮਨੁੱਖ ਨੇ ਉਸਨੂੰ ਗਾਲ ਕੱਢਣੀ ਹੈ, ਕ੍ਰੋਧ ਆ ਰਿਹਾ ਹੈ, ਆਪਣੇ ਕ੍ਰੋਧ ਦਾ ਪ੍ਰਗਟਾਵਾ ਕਰਨ, ਉਸ ਵੇਲੇ ਗਾਲ ਕੱਢਣੀ ਹੈ ਕਿ ਨਹੀਂ ਕੱਢਣੀ, ਮੈਂ ਇਹ ਫੈਸਲਾ ਕਰਨ ਵਾਸਤੇ ਮਨੁੱਖ ਦੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਹੋਏਗਾ ਕਿ ਮੈਂ ਘੰਟਾ ਦੋ ਘੰਟੇ ਸੋਚ ਲਵਾਂ ਫਿਰ ਦੱਸਾਂਗਾ ਵੀ ਜਿਹਨੇ ਮੈਨੂੰ ਮਾੜੇ ਬੋਲ ਬੋਲੇ ਨੇ, ਬਦਲੇ ਦੇ ਵਿੱਚ ਮੈਂ ਉਸਨੂੰ ਉਹੋ ਜਿਹੀ ਗੱਲ ਕੱਢਣੀ ਹੈ ਕਿ ਨਹੀਂ ਕੱਢਣੀ, ਉਸ ਦੇ ਪੱਧਰ 'ਤੇ ਜਾ ਕੇ ਮੈਂ ਉਸਨੂੰ ਜਵਾਬ ਦੇਣਾ ਹੈ ਕਿ ਨਹੀਂ ਦੇਣਾ, ਇਹ ਫੈਸਲਾ ਕਰਨ ਵਾਸਤੇ ਮਨੁੱਖ ਦੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਹੋਏਗਾ। ਉਸੇ ਵੇਲੇ ਮਨੁੱਖ ਫੈਸਲਾ ਲਏਗਾ, ਪਰ ਕੀ ਫੈਸਲਾ ਲਏਗਾ ਇਹ ਨਿਰਭਰ ਕਰੇਗਾ ਉਸ ਮਨੁੱਖ ਦੇ ਇਖਲਾਕ ਦੇ ਉੱਤੇ, ਉਸ ਮਨੁੱਖ ਦੇ ਕਿਰਦਾਰ ਦੇ ਉੱਤੇ। ਜੀਵਨ ਦੇ ਅੰਦਰ ਕੋਈ ਸਮਾਂ ਇਹੋ ਜਿਹਾ ਆ ਗਿਆ, ਕੋਈ ਮੌਕਾ ਇਹੋ ਜਿਹਾ ਆ ਗਿਆ ਜਿਸ ਵੇਲੇ ਕਾਮ ਜਿਹੜਾ ਉਹ ਮਨੁੱਖ ਦੇ ਜੀਵਨ ਦਾ ਇਮਤਿਹਾਨ ਲੈਣ ਲੱਗਾ ਹੈ। ਉਸ ਵੇਲੇ ਫੈਸਲਾ ਕੀ ਲੈਣਾ, ਇਹਦੇ ਵਾਸਤੇ ਮਨੁੱਖ ਦੇ ਕੋਲ ਸੋਚਣ ਦਾ ਬਹੁਤਾ ਸਮਾਂ ਨਹੀਂ ਹੋਏਗਾ, ਤੁਰੰਤ ਫੈਸਲਾ ਲਏਗਾ ਮਨੁੱਖ। ਪਰ ਕੀ ਫੈਸਲਾ ਲਏਗਾ, ਕਾਮ ਦੀ ਡੂੰਘੀ ਖੱਡ ਦੇ ਵਿੱਚ ਡਿੱਗਣਾ ਹੈ ਜਾਂ ਮੈਂ ਆਪਣੇ ਸਦਾਚਾਰ ਨੂੰ, ਆਪਣੇ ਆਚਾਰ ਨੂੰ ਬਰਕਰਾਰ ਰੱਖਣਾ, ਇਹ ਨਿਰਭਰ ਕਰੇਗਾ ਮਨੁੱਖ ਦੇ ਇਖਲਾਕ ਦੇ ਉੱਤੇ। ਕਿਹੋ ਜਿਹੇ ਮਨੁੱਖ ਦੇ ਜੀਵਨ ਦੀ ਕਾਰਤ ਜਿਹੜੀ ਹੈ ਬਣ ਚੁੱਕੀ ਹੈ। ਇਸੇ ਤਰੀਕੇ ਦੇ ਨਾਲ ਲਾਲਚ ਜਿਹੜਾ ਹੈ ਮਨੁੱਖ ਦੇ ਜੀਵਨ ਦੀ ਪਰਖ ਕਰਨ ਲੱਗਾ ਹੋਵੇ, ਹੇਰਾ ਫੇਰੀ ਕਰਨ ਦਾ ਸਮਾਂ ਹੋਵੇ ਮਨੁੱਖ ਦੇ ਕੋਲ, ਰਿਸ਼ਵਤ ਦਾ ਸਮਾਂ ਬਣ ਜਾਏ ਮਨੁੱਖ ਦੇ ਕੋਲ, ਲੈ ਵੀ ਸਕਦਾ ਇਨਕਾਰ ਵੀ ਕਰ ਸਕਦਾ। ਪਰ ਉਸ ਵੇਲੇ ਕੀ ਕਰਨਾ, ਮੈਂ ਉਹ ਫੈਸਲਾ ਲੈਣ ਵਾਸਤੇ ਮਨੁੱਖ ਦੇ ਕੋਲ ਕੁਦਰਤ ਵੱਲੋਂ ਕੋਈ ਬਹੁਤਾ ਸਮਾਂ ਨਹੀਂ ਹੋਏਗਾ, ਉਸੇ ਵੇਲੇ ਮਨੁੱਖ ਫੈਸਲਾ ਲਏਗਾ। ਪਰ ਫੈਸਲਾ ਮਨੁੱਖ ਦਾ ਉਹੀ ਹੋਏਗਾ ਜਿਹੋ ਜਿਹਾ ਮਨੁੱਖ ਦਾ ਇਖਲਾਕ, ਜਿਹੋ ਜਿਹੀ ਮਨੁੱਖ ਦੇ ਜੀਵਨ ਦੀ ਘਾੜਤ ਜਿਹੜੀ ਹੈ ਉਹ ਘੜੀ ਜਾ ਚੁੱਕੀ ਹੈ। ਇਸੇ ਤਰੀਕੇ ਦੇ ਨਾਲ ਮੋਹ ਹੈ, ਇਸੇ ਤਰੀਕੇ ਦੇ ਨਾਲ ਅਹੰਕਾਰ ਹੈ। ਚਮਕੌਰ ਦੀ ਗੜੀ ਦੇ ਅੰਦਰ ਇਹ ਫੈਸਲਾ ਕਰਨਾ ਕਿ ਪੁੱਤਰਾਂ ਨੂੰ ਨਾਲ ਲੈ ਕੇ ਜਾਣਾ ਜਾਂ ਸਿੱਖਾਂ ਨੂੰ ਨਾਲ ਲੈ ਕੇ ਜਾਣਾ, ਇਹਦੇ ਵਾਸਤੇ ਮਹੀਨਿਆਂ ਸਾਲਾਂ ਬੱਧੀ ਸੋਚਣ ਦਾ ਸਮਾਂ ਤੇ ਗੁਰੂ ਦੇ ਕੋਲ ਨਹੀਂ ਸੀ। ਮੌਕੇ ਤੇ ਫੈਸਲਾ ਲੈਣਾ ਪੈਂਦਾ। ਇਸੇ ਤਰੀਕੇ ਦੇ ਨਾਲ ਮੈਂ ਆਪਣੇ ਅਹੰਕਾਰ ਦੀ ਪੂਰਤੀ ਕਰਨੀ ਹੈ ਕਿ ਨਹੀਂ ਕਰਨੀ, ਮੈਂ ਆਪਣੇ ਅਹੰਕਾਰ ਨੂੰ ਪੱਠੇ ਪਾਉਣੇ ਚਾਹੁੰਦਾ ਕਿ ਨਹੀਂ ਪਾਉਣੇ ਚਾਹੁੰਦਾ। ਜੀਵਨ ਦੇ ਅੰਦਰ ਜਦੋਂ ਕੋਈ ਸਮਾਂ ਬਣਦਾ ਇਸ ਤਰੀਕੇ ਦੇ ਨਾਲ ਅਹੰਕਾਰ ਮਨੁੱਖ ਦੇ ਜੀਵਨ ਦੀ ਪਰਖ ਕਰੇ, ਫੈਸਲਾ ਲੈਣ ਵਾਸਤੇ ਮਨੁੱਖ ਦੇ ਕੋਲ ਬਹੁਤਾ ਸਮਾਂ ਨਹੀਂ ਹੁੰਦਾ। ਫਿਰ ਬੇਨਤੀ ਦੁਹਰਾ ਦੇ ਹਾਂ, ਜਦੋਂ ਵੀ ਜੀਵਨ ਦੇ ਅੰਦਰ ਮਨੁੱਖ ਦਾ ਕੋਈ ਇਮਤਿਹਾਨ ਆਉਂਦਾ ਹੈ, ਮਨੁੱਖ ਦੇ ਉੱਤੇ ਕੋਈ ਪਰਖ ਦਾ ਸਮਾਂ ਆਉਂਦਾ ਹੈ, ਉਸ ਇਮਤਿਹਾਨ ਦੇ ਸਮੇਂ ਦੇ ਵਿੱਚ ਜਿਹੜਾ ਫੈਸਲਾ ਲੈਣਾ, ਉਹ ਫੈਸਲਾ ਲੈਣ ਵਾਸਤੇ ਮਨੁੱਖ ਦੇ ਕੋਲ ਸੋਚਣ ਦਾ ਕੋਈ ਬਹੁਤਾ ਸਮਾਂ ਨਹੀਂ ਹੁੰਦਾ। ਮਨੁੱਖ ਨੂੰ ਤੁਰੰਤ ਫੈਸਲਾ ਲੈਣਾ ਪੈਂਦਾ, ਪਰ ਉਹ ਫੈਸਲਾ ਆਪਣੇ ਇਖਲਾਕ ਦੇ ਅਨੁਸਾਰ, ਆਪਣੇ ਕਿਰਦਾਰ ਦੇ ਅਨੁਸਾਰ ਲਏਗਾ। ਜਿਹੋ ਜਿਹੀ ਉਸਦੇ ਜੀਵਨ ਦੀ ਘਾੜਤ ਬਣ ਚੁੱਕੀ ਹੈ, ਉਹੋ ਜਿਹਾ ਫੈਸਲਾ ਮਨੁੱਖ ਲਏਗਾ। ਇਸ ਵਾਸਤੇ ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਤੂੰ ਹਰ ਵੇਲੇ ਹਰੀ ਦੀ ਯਾਦ ਵਿੱਚ ਜੁੜਿਆ ਰਹੇ, ਤੂੰ ਹਰ ਵੇਲੇ ਹਰੀ ਦੀ ਸਿਫਤ ਸਲਾਹ ਦੇ ਵਿੱਚ ਜੁੜਿਆ ਰਹੇ, ਹਰ ਵੇਲੇ ਹਰੀ ਦੇ ਗੁਣਾਂ ਦੀ ਵਿਚਾਰ ਦੇ ਵਿੱਚ ਜੁੜਿਆ ਰਹੇ, ਤੇਰੀ ਸੁਰਤ ਦੀ ਰੱਬੀ ਗੁਣਾਂ ਦੀ ਵਿਚਾਰ ਦੇ ਨਾਲ ਹਰ ਵੇਲੇ ਸਾਂਝ ਬਣੀ ਰਹੇ, ਤਾਂ ਜੋ ਤੇਰੇ ਜੀਵਨ ਦੀ ਕਾਰਤ ਜਿਹੜੀ ਹੈ ਉਹ ਜੀ ਬਣਦੀ ਜਾਏ। ਫਿਰ ਬੇਨਤੀ ਦੁਹਰਾ, ਇਹ ਖਿਆਲ ਕਰਨਾ, ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਸਿਫਤ ਸਲਾਹ ਕਰੋ, ਆਨੰਦ ਮਿਲੇਗਾ, ਪਰਮਾਤਮਾ ਦੀ ਪ੍ਰਸ਼ੰਸਾ ਕਰੋ, ਪਰਮਾਤਮਾ ਦੀ ਉਸਤਤ ਕਰੋ, ਪ੍ਰਸ਼ੰਸਾ ਜੇ ਸਹੀ ਅਰਥਾਂ ਦੇ ਵਿੱਚ ਕਿਸੇ ਦੀ ਕੀਤੀ ਜਾਏ, ਸਹੀ ਅਰਥਾਂ ਦੇ ਵਿੱਚ, ਕਿਉਂਕਿ ਪ੍ਰਸ਼ੰਸਾ ਤੇ ਖੁਸ਼ਾਮਦ ਉਹਦੇ ਵਿੱਚ ਜਿਹੜਾ ਅੰਤਰ ਹੈ ਉਹ ਥੋੜ੍ਹਾ ਜ਼ਰੂਰ ਧਿਆਨ ਵਿੱਚ ਰੱਖ ਲੈਣਾ। ਖੁਸ਼ਾਮਦ ਕਿਸੇ ਮਨੁੱਖ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਬਹੁਤ ਵਧਾ ਚੜਾ ਕੇ ਬਿਆਨ ਕਰਨਾ ਆਪਣੇ ਕਿਸੇ ਸਵਾਰਥ ਦੀ ਪੂਰਤੀ ਵਾਸਤੇ, ਪ੍ਰਸ਼ੰਸਾ ਹੈ ਸਹੀ ਸਹੀ ਉਸ ਮਨੁੱਖ ਦੀ ਵਡਿਆਈ ਕਰਨੀ, ਸਹੀ ਸਹੀ ਉਸ ਮਨੁੱਖ ਦੀ ਤਾਰੀਫ ਕਰਨੀ, ਜਿਤਨੀ ਖੂਬੀ ਉਸ ਦੇ ਅੰਦਰ। ਇਸੇ ਵਾਸਤੇ ਗੁਰਮਤਿ ਕਹਿੰਦੇ ਪਰਮਾਤਮਾ ਦੀ ਖੁਸ਼ਾਮਦ ਨਹੀਂ ਹੋ ਸਕਦੀ, और परमात्मा की सिफत सलाह करनी जिहड़ी है यह परमात्मा की खुशामद नहीं, मनुख सारी जिंदगी गुण गाई जाए, क्योंकि खुशामद है किसी मनुख के अंदर छोटियां छोटियां खूबियां होवे उन्हां नूं वधा चढ़ा के बयान करना, उन्हूं खुशामद आखिया जाता है। परमात्मा की खुशामद नहीं हो सकती क्योंकि परमात्मा दे विच खूबियां इन्नियां ज्यादियां ने, असी ते तिल मात्र भी उहदियां खूबियां नूं बयान नहीं कर सकते। असी उहदी खुशामद हुंदा जितनियां खूबियां ने उहदे तों वधा के किसी की गल करनी। इत्थे ते गुरमत कहिंदी है अंत ना सिफती कहण ना अंत, अंत ना करण देण ना अंत। इत्थे गुरमत कहिंदी है अमुल गुण अमुल व्यापार, उस मालिक दीआं सिफतां दा ते अंत ही कोई नहीं है, उस मालिक दे गुणा दा ते अंत ही कोई नहीं, मुल ही कोई नहीं पा सकता। उहदी खुशामद मनुख की कर लेगा, उहदियां ते सिफतां भी रंचक मात्र भी है मनुख बयान करन दे योग नहीं है। पर क्यों करनी है प्रशंसा उसकी, क्यों? गुरु अर्जुन देव पातशाह महाराज कहिंदे ने भी उस्तत मन में कर निरंकार, कर मन मेरी सत व्यवहार, उस्तत कर उहदी, क्योंकि एक मनुखी सुभा है जदों एक किसी की प्रशंसा करता है, जदों एक किसी की तारीफ करता है, इसनों उसकी प्रशंसा करन दे नाल, उसकी तारीफ करन दे नाल एक प्रेरणा मिलती है उसकी रीस करन दी भी। जदों मनुख किसी की प्रशंसा करता है, किसी की तारीफ, फिर बेनती दोहरा दें, सही सही प्रशंसा करता है, जेड़े गुण वाकई किसी दे विच है ना, ਜਦੋਂ ਉਹਦੇ ਉਹਨਾਂ ਗੁਣਾਂ ਦੀ ਚਰਚਾ ਕਰਦਾ ਹੈ, ਜਦੋਂ ਉਹਦੇ ਉਹਨਾਂ ਗੁਣਾਂ ਦੀ ਤਾਰੀਫ ਕਰਦਾ ਹੈ, ਇੱਕ ਪ੍ਰੇਰਣਾ ਮਿਲਦੀ ਹੈ ਇਹਦੇ ਵਾਲੇ ਗੁਣ ਮੇਰੇ ਜੀਵਨ ਦੇ ਅੰਦਰ ਵੀ ਆਵਣ, ਇਹਦੇ ਜੀਵਨ ਦੀਆਂ ਇਹ ਖੂਬੀਆਂ ਜਿਹੜੀਆਂ ਨੇ ਮੇਰੇ ਜੀਵਨ ਦੇ ਅੰਦਰ ਵੀ ਆਵਣ, ਔਰ ਆਉਂਦੀਆਂ ਵੀ ਨੇ। ਪਰ ਇਸ ਦੇ ਉਲਟ ਜਦੋਂ ਕੋਈ ਮਨੁੱਖ ਕਿਸੇ ਦੀ ਨਿੰਦਿਆ ਕਰਦਾ ਹੈ, ਬਦਨਾਮੀ ਕਰਦਾ ਹੈ, ਬਦਨਾਮੀ ਕੋਲੋਂ ਬਣਾ ਕੇ ਕਿਸੇ ਦੇ ਸੰਬੰਧ ਦੇ ਵਿੱਚ ਗੱਲਾਂ ਕਰਨੀਆਂ, ਕੋਲੋਂ ਬਣਾ ਬਣਾ ਕੇ ਕਿਸੇ ਦੀ ਬਦਖੋਈ ਕਰਨੀ, ਉਹਦੇ ਨਾਲ ਕੀ ਹੁੰਦਾ? ਮਨੁੱਖ ਦੇ ਅੰਦਰ ਸਾੜਾ ਪੈਦਾ ਹੁੰਦਾ, ਮਨੁੱਖ ਦੇ ਅੰਦਰ ਈਰਖਾ ਪੈਦਾ ਹੁੰਦੀ ਹੈ, ਤੇ ਕੋਲੋਂ ਬਣਾ ਬਣਾ ਕੇ ਜਿਹੜੇ ਦੋਸ਼, ਜਿਹੜੇ ਔਗਣ ਮਨੁੱਖ ਦੂਸਰੇ ਦੇ ਸਿਰ ਦੇ ਉੱਤੇ ਮੜਦਾ, ਉਹ ਦੋਸ਼ ਉਹ ਔਗਣ ਜਿਹੜੇ ਨੇ ਮਨੁੱਖ ਦੇ ਆਪਣੇ ਜੀਵਨ ਦੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਨੇ। ਜਿਹੜੇ ਦੋਸ਼ ਮਨੁੱਖ ਦੂਸਰੇ ਦੇ ਸਿਰ ਦੇ ਉੱਤੇ ਥੱਪਦੇ ਕੋਲੋਂ ਬਣਾ ਬਣਾ ਕੇ, ਅੰਦਰ ਸਾੜਾ ਪੈਦਾ ਹੋਏਗਾ, ਈਰਖਾ ਪੈਦਾ ਹੋਏਗੀ, ਨਫ਼ਰਤ ਪੈਦਾ ਹੋਏਗੀ, ਔਰ ਨਤੀਜਾ ਜਿਹੜੇ ਦੋਸ਼ ਦੂਸਰਿਆਂ ਦੇ ਸਿਰ ਦੇ ਉੱਤੇ ਮੜਦਾ, ਉਹ ਦੋਸ਼ ਆਪਣੇ ਜੀਵਨ ਦੇ ਅੰਦਰ, ਉਹ ਔਗਣ ਆਪਣੇ ਜੀਵਨ ਦੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਣਗੇ। ਪਰ ਜਦੋਂ ਮਨੁੱਖ ਕਿਸੇ ਦੀ ਪ੍ਰਸ਼ੰਸਾ ਕਰਦਾ ਹੈ, ਸਹੀ ਸਹੀ ਪ੍ਰਸ਼ੰਸਾ ਕਰਦਾ ਹੈ, ਅੰਦਰ ਇੱਕ ਰੀਸ ਪੈਦਾ ਹੋਏਗੀ, ਉਹ ਖੂਬੀਆਂ ਮੇਰੇ ਜੀਵਨ ਦੇ ਅੰਦਰ ਵੀ ਆਵਣ। ਗੁਰਮਤਿ ਕਹਿੰਦੀ ਹੈ ਇਸ ਵਾਸਤੇ ਪਰਮਾਤਮਾ ਦੇ ਗੁਣਾਂ ਦੀ ਪ੍ਰਸ਼ੰਸਾ ਕਰ, ਇਸ ਵਾਸਤੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ, ਔਰ ਪੂਰੀ ਇਕਾਗਰਤਾ ਦੇ ਨਾਲ ਗਾ, ਪੂਰੀ ਸੁਰਤ ਜੋੜ ਕੇ ਗਾ। ਜਿਵੇਂ ਜਿਵੇਂ ਰੱਬੀ ਗੁਣਾਂ ਨੂੰ ਗਾਏਗਾ, ਤੇਰੇ ਚਿੱਤ ਦੇ ਅੰਦਰ ਉਹਨਾਂ ਗੁਣਾਂ ਨੂੰ ਧਾਰਨ ਕਰਨ ਦਾ ਚਾਹ ਪੈਦਾ ਹੋਏਗਾ, ਇਹ ਗੁਣ ਮੇਰੇ ਜੀਵਨ ਦੇ ਅੰਦਰ ਵੀ, ਇਹ ਖੂਬੀਆਂ ਜਿਹੜੀਆਂ ਨੇ ਮੇਰੇ ਜੀਵਨ ਦੇ ਅੰਦਰ ਵੀ ਪੈਦਾ ਹੋਣ। ਇਸੇ ਨੂੰ ਬਾਬੇ ਕਬੀਰ ਨੇ ਆਖਿਆ ਸੀ, ਇਸ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਸਿਆਣਪ ਹੈ, ਸਿਆਣਪ। ਧਰਮ ਦੀ ਦੁਨੀਆਂ ਦੇ ਅੰਦਰ ਬਾਬਾ ਕਬੀਰ ਕਹਿੰਦੇ ਨੇ ਸਭ ਤੋਂ ਵੱਡੀ ਸਿਆਣਪ ਹੈ। ਲੋਕੀ ਤੇ ਚਲਾਕੀਆਂ ਵਰਤਦੇ ਸਨ ਧਰਮ ਦੇ ਨਾਮ ਦੇ ਉੱਤੇ, ਪਤਾ ਨਹੀਂ ਕੀ ਕਰਮ ਕਾਂਡ ਕਰਦੇ ਸਨ, ਜਿਸ ਨੂੰ ਬਾਬੇ ਕਬੀਰ ਨੇ ਆਖਿਆ ਸੀ ਕਿ ਕਬੀਰ ਹਰ ਕਾ ਸਿਮਰਨ ਛੱਡ ਕੇ, ਹਰੀ ਦਾ ਸਿਮਰਨ ਕਰਨਾ ਛੱਡ ਦਿੱਤਾ, ਰਾਤ ਜਗਾਵਣ ਜਾਏ ਸਰਪਣ ਹੋਏ ਕੈ ਉਤਰੈ ਜਾਏ ਆਪਣੇ ਖਾਏ। ਰਾਤ ਜਗਾਵਣ ਜਾਏ, ਸ਼ਮਸ਼ਾਨ ਭੂਮੀਆਂ ਦੇ ਵਿੱਚ ਜਾ ਕੇ ਰਾਤ ਦੇ ਸਮੇਂ ਜਿੱਥੇ ਕੋਈ ਪ੍ਰਾਣੀ ਮਰ ਚੁੱਕਾ ਹੈ, ਉਸ ਦੀ ਅਰਥੀ ਜਲਦੀ ਪਈ ਹੈ, ਉੱਥੇ ਰਾਤ ਦੇ ਸਮੇਂ ਜਾ ਕੇ ਜਾਦੂ ਟੂਣੇ ਕਰਦਾ ਪਿਆ ਧਰਮ ਦੇ ਨਾਮ ਦੇ ਉੱਤੇ। ਇਸ ਤਰੀਕੇ ਦੇ ਨਾਲ ਮੈਨੂੰ ਜੀਵਨ ਦੇ ਅੰਦਰ ਖੁਸ਼ੀ ਮਿਲ ਜਾਏਗੀ, ਇਸ ਤਰੀਕੇ ਦੇ ਨਾਲ ਮੈਨੂੰ ਜੀਵਨ ਦੇ ਅੰਦਰ ਆਨੰਦ ਮਿਲੇਗਾ। ਭਾਵਨਾ ਕੀ ਹੈ? ਜਿੱਥੇ ਜਾਦੂ ਟੂਣਾ ਕੀਤਾ ਜਾ ਰਿਹਾ, ਜਿਹਦੇ ਸਰੀਰ ਦੇ ਕੋਲ ਕੀਤਾ ਜਾ ਰਿਹਾ, ਉਹਦੀ ਔਲਾਦ ਮਰ ਜਾਏ, ਮੇਰੇ ਘਰ ਦੇ ਅੰਦਰ ਔਲਾਦ ਪੈਦਾ ਹੋ ਜਾਏ, ਮੈਨੂੰ ਆਨੰਦ ਮਿਲ ਜਾਏ। ਕਹਿਣ ਲੱਗੇ ਨਹੀਂ ਮਿਲੇਗਾ। ਤੇ ਜਿਹੜੀ ਧਰਮ ਦੀ ਧਾਰਨਾ ਇਹ ਕਹਿੰਦੀ ਹੈ ਮਨੁੱਖ ਜਿਹੋ ਜਿਹਾ ਕਰਮ ਕਰਦਾ ਹੈ ਉਹੋ ਜਿਹਾ ਇਹਨੂੰ ਅਗਲਾ ਜਨਮ ਮਿਲਦਾ। ਬਾਬਾ ਕਬੀਰ ਕਹਿੰਦੇ ਨੇ ਉਸ ਧਾਰਨਾ ਅਨੁਸਾਰ ਤੇ ਇਸ ਮਨੁੱਖ ਨੂੰ ਫਿਰ ਸਪਨੀ ਦੀ ਜੁਨੇ ਪੈਣਾ ਪਏਗਾ। ਕਬੀਰ ਹਰਕਾ ਸਿਮਰਨ ਛੱਡ ਕੇ ਆਹੋਈ ਰਾਖੇ ਨਾਰ, ਹਰੀ ਦਾ ਸਿਮਰਨ ਕਰਨਾ ਛੱਡ ਦਿੱਤਾ, ਸੀਤਲਾ ਦੇਵੀ ਤੇ ਵਰਤ ਰੱਖਣੇ ਸ਼ੁਰੂ ਕਰ ਦਿੱਤੇ। ਜਿਉਂ ਸੀਤਲਾ ਇਹਦੇ ਤੇ ਪ੍ਰਸੰਨ ਹੋ ਜਾਏ, ਇਹਦੇ ਤੇ ਖੁਸ਼ ਹੋ ਜਾਏ, ਬਾਬਾ ਕਬੀਰ ਜੀ ਕਹਿੰਦੇ ਨੇ ਸੁਭਾਵਿਕ ਹੈ ਹੋ ਸਕਦਾ ਗਧੀ ਦੀ ਜੁਨੇ ਪੈ ਜਾਏ, ਆਨੰਦ ਨਹੀਂ ਮਿਲੇਗਾ। ਇਹ ਸਿਆਣਪ ਨਹੀਂ ਧਰਮ ਦੀ ਦੁਨੀਆਂ ਦੇ ਅੰਦਰ ਵਰਤ ਰੱਖਣੇ ਜਾਂ ਰਾਤਾਂ ਨੂੰ ਜਾ ਕੇ ਸ਼ਮਸ਼ਾਨ ਭੂਮੀ ਦੇ ਵਿੱਚ ਜਾਦੂ ਟੂਣੇ ਕਰਨੇ। ਸਿਆਣਪ ਕੀ ਹੈ? ਕਹਿਣ ਲੱਗੇ ਕਬੀਰ ਚਤੁਰਾਈ ਅਤ ਕਣੀ, ਅਤ ਕਣੀ। ਸਭ ਤੋਂ ਵੱਡੀ ਸਿਆਣਪ ਧਾਰਮਿਕ ਜਗਤ ਦੇ ਅੰਦਰ, ਸਭ ਤੋਂ ਵੱਡੀ ਚਤੁਰਾਈ, ਸਭ ਤੋਂ ਵੱਡੀ ਸਿਆਣਪ ਕੀ ਹੈ? ਕਹਿਣ ਲੱਗੇ ਹਰ ਜਪ ਹਿਰਦੇ ਮਾਹੀ। ਫਿਰ ਬੇਨਤੀ ਦੁਹਰਾਦੇ ਹਾਂ, ਬੜੀ ਵਾਰੀ ਇਹ ਸ਼ਲੋਕ ਆਪਾਂ ਪੜ੍ਹਦੇ ਹਾਂ, ਅਖਰੀ ਅਰਥ ਸਮਝ ਲੈਣੇ ਵੀ ਆਸਾਨ ਜਾਪਦੇ ਨੇ, ਪਰ ਜਿਵੇਂ ਜਿਵੇਂ ਇਹਨਾਂ ਸ਼ਬਦਾਂ ਦੇ ਉੱਤੇ, ਇਹਨਾਂ ਸਲੋਕਾਂ ਦੇ ਉੱਤੇ, ਇਹਨਾਂ ਬੋਲਾਂ ਦੇ ਉੱਤੇ ਥੋੜਾ ਜਿਹਾ ਰੁਕਣ ਦਾ ਯਤਨ ਕਰੋਗੇ, ਦੋ ਘੜੀਆਂ ਇਕੱਲੇ ਇਕੱਲੇ ਸ਼ਲੋਕ ਦੇ ਉੱਤੇ ਬੈਠ ਕੇ ਵਿਚਾਰਨ ਦਾ ਯਤਨ ਕਰੋਗੇ, ਪਤਾ ਚੱਲੇਗਾ ਇੱਕ ਇੱਕ ਸ਼ਲੋਕ ਦੇ ਇਹਨਾਂ ਬੋਲਾਂ ਦੇ ਅੰਦਰ ਕਿਹੋ ਜਿਹੇ ਮੋਤੀ ਬਾਬਾ ਕਬੀਰ ਜੀ ਨੇ ਪਰੋਏ ਹੋਏ ਨੇ। ਹੁਣ ਕਹਿ ਦਿੱਤਾ ਵੀ ਹਰ ਜਪ ਹਿਰਦੇ ਮਾਹੇ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਜਪ। ਆਪਾਂ ਵੀ ਕਈ ਵਾਰੀ ਕਹਿੰਦੇ ਹਾਂ ਰੱਬ ਦਾ ਨਾਮ ਹਿਰਦੇ ਵਿੱਚ ਜਪਣਾ ਚਾਹੀਦਾ, ਭਾਵ ਕੀ ਹੈ ਇਸ ਦਾ, ਮਤਲਬ ਕੀ ਹੈ ਇਸ ਦਾ? ਅਸੀਂ ਤੇ ਕੇਵਲ ਇਹ ਲੈ ਲਵਾਂਗੇ ਵੀ ਜ਼ਬਾਨ ਤੋਂ ਨਹੀਂ ਬੋਲਣਾ ਚਾਹੀਦਾ ਜਾਂ, ਪਰ ਨਹੀਂ। ਜਦੋਂ ਬਾਬਾ ਕਬੀਰ ਇਹ ਗੱਲ ਆਖਦੇ ਨੇ ਹਰੀ ਦਾ ਨਾਮ ਜਿਹੜੇ ਆਪਣੇ ਹਿਰਦੇ ਵਿੱਚ ਜਪ, ਉਹਦਾ ਭਾਵ ਹੈ ਦਿਖਾਵਾ ਛੱਡ ਦੇ, ਦਿਖਾਵੇ ਵਾਸਤੇ ਧਾਰਮਿਕ ਕਰਮ ਕਰਨੇ ਛੱਡ ਦੇ, ਦਿਖਾਵੇ ਦੀ ਦੁਨੀਆ ਨਾਲੋਂ ਆਪਣਾ ਸੰਬੰਧ ਤੋੜ ਲੈ। ਤੂੰ ਤਾਂ ਸੇਵਾ ਵੀ ਉਦੋਂ ਕਰਦਾ ਜਿਸ ਵੇਲੇ ਪਤਾ ਹੋਵੇ ਵੀ ਚਾਰ ਬੰਦੇ ਮੈਨੂੰ ਦੇਖਣ ਵਾਲੇ ਦੇਖਦੇ ਵੀ ਹਨ ਕਿ ਨਹੀਂ ਦੇਖਦੇ। ਤੂੰ ਤੇ ਗੁਰਦੁਆਰੇ ਆਣ ਕੇ ਧਾਰਮਿਕ ਅਸਥਾਨ ਤੇ ਜਾ ਕੇ ਜੇ ਚਾਰ ਪੈਸੇ ਦਿੰਦਾ ਵੀ ਹੈ ਤੇ ਉਸ ਵੇਲੇ ਵੀ ਗ੍ਰੰਥੀ ਨੂੰ ਇਹ ਆਖਦਾ ਵੀ ਅਰਦਾਸ ਦੇ ਵਿੱਚ ਮੇਰਾ ਨਾਮ, ਮੇਰੇ ਬਾਪ ਦਾ ਨਾਮ, ਮੇਰੀ ਕੁਲ ਦਾ ਨਾਮ, ਹੋ ਸਕੇ ਮੇਰੀ ਦੁਕਾਨ ਤੱਕ ਦਾ ਨਾਮ ਉਹ ਵੀ ਜ਼ਰੂਰ ਲੈ ਦੇ। ਮੈਂ ਸ਼ਾਇਦ ਬੇਨਤੀ ਕਰਕੇ ਗਿਆ ਸੀ, ਨਰਿੰਦਰ ਸਿੰਘ ਕਪੂਰ ਉਹਨਾਂ ਨੇ ਇੱਕ ਵਾਰ ਤਾਂ ਲਿਖੀ ਹੈ, ਕਹਿਣ ਲੱਗੇ ਮੇਰਾ ਮਿੱਤਰ ਸੀਗਾ, ਮੇਰਾ ਸਰਨਾਮੀਆ ਸੀਗਾ, ਬੀਏ ਦੇ ਇਮਤਿਹਾਨ ਹੋਣੇ ਸਨ, ਪਿਤਾ ਉਸਦਾ ਅਮੀਰ ਸੀ, ਘਰ ਦੇ ਅੰਦਰ ਅਖੰਡ ਪਾਠ ਕਰਵਾਇਆ, ਮੈਨੂੰ ਵੀ ਸੱਦਿਆ, ਅਖੰਡ ਪਾਠ ਦਾ ਭੋਗ ਪਿਆ, ਕੀਰਤਨ ਹੋਇਆ, ਅਰਦਾਸ ਹੋ ਰਹੀ ਸੀ। ਤੇ ਅਰਦਾਸ ਦੇ ਵਿੱਚ ਜਿਸ ਵੇਲੇ ਅਰਦਾਸ ਕਰਨ ਵਾਲੇ ਨੇ ਇਹ ਆਖਿਆ ਕਿ ਸੱਚੇ ਪਾਤਸ਼ਾਹ ਸੇਵਕ ਪਰਿਵਾਰ ਨੇ ਅਖੰਡ ਪਾਠ ਦੀ ਸੇਵਾ ਕਰਵਾਈ ਹੈ, ਇਹਨਾਂ ਦਾ ਪੁੱਤਰ ਹੈ ਨਰਿੰਦਰ ਸਿੰਘ, ਉਹਨੂੰ ਇਮਤਿਹਾਨ ਦੇ ਵਿੱਚ ਤੁਸਾਂ ਨੇ ਸਫਲਤਾ ਬਖਸ਼ਣੀ, ਪ੍ਰੀਖਿਆ ਦੇ ਵਿੱਚ ਕਾਮਯਾਬੀ ਬਖਸ਼ਣੀ, ਚੰਗੇ ਨੰਬਰਾਂ ਦੇ ਨਾਲ ਪਾਸ ਹੋਵੇ। ਕਹਿੰਦੇ ਨੇ ਐਸੀ ਮੇਰਾ ਸਰਨਾਮੀ ਮੇਰੇ ਕੋਲ ਹੀ ਖਲੋਤਾ ਸੀ। ਉਸੇ ਵੇਲੇ ਉਸਦਾ ਬਾਪ ਅਰਦਾਸ ਕਰਨ ਵਾਲੇ ਦੇ ਜਾ ਕੇ ਕੰਨਾਂ ਵਿੱਚ ਕਹਿੰਦੇ ਕਹਿੰਦੇ ਭਾਈ ਜੀ ਨਰਿੰਦਰ ਸਿੰਘ ਸਪੁੱਤਰ ਸਰਦਾਰ ਬਲਦੇਵ ਸਿੰਘ ਵੀ ਨਾਲ ਆਖੋ। ਪਤਾ ਨਹੀਂ ਨਾ ਵੀ ਨਰਿੰਦਰ ਸਿੰਘ ਕਿਹੜੀ ਗੱਲ ਹੋ ਰਹੀ ਹੈ। ਹੁਣ ਮਨੁੱਖ ਜੋ ਕੁਝ ਮਰਜ਼ੀ ਕਰ ਲਏ, ਇੱਥੇ ਹਰ ਜਪ ਹਿਰਦੇ ਮਾਹੇ ਨਹੀਂ ਹੋ ਰਹੇ ਆ, ਹਰ ਜਪ ਹਿਰਦੇ ਮਾਹੇ ਬਾਬਾ ਕਬੀਰ ਕਹਿਣ ਲੱਗੇ ਦਿਖਾਵੇ ਦੀ ਭਾਵਨਾ ਅੰਦਰੋਂ ਛੱਡ ਦੇ। ਤੂੰ ਲੋਕਾਂ ਨੂੰ ਨਹੀਂ ਦਿਖਾਉਣਾ, ਧਰਮ ਦਾ ਜਿਤਨਾ ਸੰਘਰਸ਼ ਹੈ, ਧਰਮ ਦੀ ਜਿਤਨੀ ਕਮਾਈ ਹੈ, ਧਰਮ ਦੀ ਜਿਤਨੀ ਮਿਹਨਤ ਹੈ, ਉਹ ਤੇਰੇ ਆਪਣੇ ਅੰਦਰ ਦੀ ਹੈ। ਤੂੰ ਆਪਣੇ ਅੰਦਰ ਨੂੰ ਤੋਂ ਆਪਣੇ ਅੰਦਰ ਤੋਂ ਭਾਵ ਆਪਣੇ ਜੀਵਨ ਨੂੰ ਸਵਾਰਨਾ ਹੈ, ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ। ਕਹਿਣ ਲੱਗੇ ਚਤੁਰਾਈ ਅਤ, ਇਹ ਸਭ ਤੋਂ ਵੱਡੀ ਸਿਆਣਪ ਹੈ ਕਿ ਹਰ ਜਪ ਹਿਰਦੈ ਮਾਹੇ, आसान नहीं है। कहने लगे सूली उपर खेलना, सूली ते चढ़ना है, मनुख नूं स्वाद नहीं आउंदा जितनी देर तक चार बंदे वाह वाह ना आख देण। धर्म दा कर्म मनुख कोई करे, चार बंदे तारीफ ना करन, वडियाई ना करन, मनुख कहिंदे जे किसे नूं पता ही नहीं चलिया ते फायदा की होया। कई जगह ते इहो जे वर्तारा वरतदा देखिया, किधरे अरदासिया सिख अरदास दे विच नाम बोलना भुल जाए पैसे वापस लैण तक जांदे देखे ने लोकी, साडे पैसे वापस कर जे अरदास दे विच साडा ना ही नहीं बोलिया गया। बाबा कबीर कहिंदे ने सूली उत्ते खेलना है, पर याद रख गिरह तां ठाहर ना। इहदे तों इलावा बाबा कबीर कहिंदे ने तेरे कोल होर रस्ता है भी कोई नहीं। जे अपने जीवन नूं सवारना है, जे अपने जीवन दे अंदर आनंद लैना है, हर जप हिरदे माहे कहन लगे ऐसे मार्ग दे उत्ते तैनू तुरना पएगा। एक बोल होर आप जी दे नाल सांझा करते हैं, बाबा कबीर जी दे वैसे तीन शलोक ने उत्ते बाबा कबीर जी दे। एक शलोक ते यकीनन आप सारे ने कई बारी पढ़िया सुनिया होएगा, पर उस शलोक नू आसानी दे नाल समझण वास्ते उहदे तो एक शलोक पहला ते एक शलोक बाद वह भी नाल विचार लेना। श्लोक नंबर 222 223 224। हुण जिस तरीके दे नाल गुरु अमरदास पातशाह महाराज अज आखदे ने भी कहे नानक मन मेरे सदा रहो हर नाले, हे मेरे मन सदा हरी दे नाल जुड़िया रह, वह सारियां गल्लां दे समर्थ है, तेरे जीवन का असली कार्ज सवारन वाला ही वह है, तेरे जीवन दा दुखां नालों नाता तोड़न वाला ही ओ है, तेरे जीवन नूं टका देण वाला ही ओ है, तेरे जीवन नूं आनंद देण वाला ही ओ है। इस वास्ते सदा उहदे नाल जुड़िया रहे। बाबे कबीर ने भी यह आखिया सी कि कबीर केसो केसो कुकी है, ना सोई है आसार, रात दिवस के कुकने कबहूं के सुने पुकार। आपां सारिआं ने श्लोक पढ़िया सुनिया अनेकां वारी, मैनूं यकीन आ कि दिन रात केसो केसो कूक दे रही है, दिन रात मालिक दे दर दे उत्ते मनुख दे अंदर दी फरियाद, अंदर दा तल्ला जिहड़ा हर वेले चलदा रहे। ना सोईए आसार, आसार दा अर्थ है गाफल हो जाना, कदे गाफल ना होईए, कदे इस पासे वल्लों अवेसले ना होईए, दिन रात कूकदे रहांगे कहण लगे कदे ते मालक पुकार सुनेगा ही। पर जरूरत की है, क्यों बाबा कबीर आखदे ने भी इन्नी तीव्रता दे नाल मालक दे दर दे उत्ते तरला लै भी दिन रात हर वेले तेरी अरदास जारी रहे, हर वेले तेरी फरियाद जारी रहे, हर वेले तू पुकारदा रहे, कदे भी गाफल ना होने। जरूरत की है, जे मैं ना पुकारा परमात्मा नूं होएगा की फिर। इस वास्ते इहदे तो एक शलोक पहला ते एक शलोक बाद वाला ध्यान विच रख लेना। पहला शलोक आखिया कहण लगे कबीर काया काची कारवी, क्यों जरूरी है, तैनूं पता होवे तेरा शरीर है की, तेरे इस शरीर दी मुनियाद की है, इहदी पाया की है। कहन लगे कबीर काया काची कारवी, कारवा कहिंदे ने भांडे नूं लोटे नूं। कहन लगे शरीर की है काची कारवी, कहन लगे कि मिट्टी दे कच्चे लोटे दी न्याई है, इहदे तों वध के इस शरीर दी कोई पाया नहीं। मिट्टी दा कच्चा भांडा जरा को जितनी ठोकर लगे उस वेले ठीकरे हो जांदा, पता नहीं इस कायां दे कच्चे लोटे नूं किस वेले काल दा ठींगा वजना है, किस वेले काल दी ठोकर वजनी है, इन्हें ठीकरा हो जाना, मुड़के किसे दे जोड़िया इन्हें जुड़ना नहीं। इस वास्ते तैनू पता होवे कबीर काया काची कार वी, तेरी ए काया तेरी ए देही मिट्टी दे कच्चे लोटे दे समान है। कहन लगे केवल काची तात, केवल काची तात, इहदा असला नरोल कच्चा है, इहदे विच कोई पकियाई नहीं, इहदी कोई म्याद नहीं, कोई दावा नहीं 50 साल 100 साल कायम रहेगा कि नहीं रहेगा, इह नरोल मिट्टी का कच्चा भांडा है, इस वास्ते साबित रखे, इनू साबित रखना पड़ेगा। साबित रखने तो इतने भावे नू पवित्र रखना पड़ेगा, क्यों केसो केसो दिन रात कूकना है। बाबा कबीर जी कहने लगे इस वास्ते क्योंकि इस मिट्टी के कच्चे भांडे नू, मिट्टी के कच्चे लोटे नू मैं साबित रखना चाहना, मैं इनू पवित्र रखना चाहना, मैं इहदी पाकीजगी चाहुंदा हां। साबित रखे तो राम पज, नाही तो बिनठी बात, बिनठी बात, बिनठी बात दर्थ नहीं तो बात बिगड़ जाएगी। बात तो विगड़ी पई है, कहने लगे साबित रखे। जे बात विगड़न तो बचाउनी चाहना है, अपने मिट्टी दे इस कच्चे भांडे नू साबित रखना चाहना है, इनू पवित्र रखना चाहना है, तो फिर केसो केसो कूकी है, फिर तेनू केसो केसो कूकना पाएगा, दिन रात कूकना पाएगा, आलस दा त्याग करके कूकना पाएगा। मालक पुकार सुन ले, तेरा ए मिट्टी दा कच्चा भांडा जेड़ा है साबित रह सकता है, ए पवित्र रह सकता है। जे ना कूकिया फिर की होएगा, जे बात विगड़ गई फिर की होएगा। फिर बाबा कबीर जी अगला बचन आख देन, कहन लगे कबीर काया कजली बन भया, मन कुंचर मैं मंत, अंकश ज्ञान रतन है खेवट बिरला संत। कबीर काया कजली बन भया, जे केसो केसो ना कूकिया, जिसनु गुरु अमरदास पातशाह महाराज कहिंदे ने कहे नानक मन मेरे सदा रहो हर नाले। जिस सुरत दी हर वेले रब्बी गुणा दी विचार दे नाल सांझ ना बनी, रब्बी गुणा दी विचार दे नाल सांझ बना के मनुख ने अपने जीवन दे अंदर अपने किरदार दी, अपने इखलाक दी वधिया मजबूत घाड़त ना कड़ी, की होएगा। कहने लगे फिर काया की बन जाएगी, कबीर काया कजली बन भया, कजली बन। हिंदुस्तान दे अंदर ऋषिकेश हरिद्वार दे पास एक जंगल का नाम है कजली बन, बहुत कहते ने बहुत संघने रुख ने उस जंगल के अंदर, बहुत संघना जंगल है। उस जंगल के अंदर हाथी जड़े ने आम फिरते ने। बाबा कबीर जी मनुख दे इस जीवन नू, मनुख दी इस देही नू कजली बन आखदे ने। फिर कहन लगे कबीर काया कजली बन भया, ये काया की बन जाएगी, ये देही ये शरीर की होएगा। कहन लगे एक कजली बन बन जाएगा, कजली बन की है। कहन लगे ओदे विच बड़े संघने रुख ने, एक काया कजली बन बन गया। इस काया दे अंदर बड़े संघने विकार जेड़े ने वो पैदा हो जाएंगे, बड़े संघने औगुणा दे रुख जेड़े ने वो उग पैणगे। ते मन की होएगा, कहन लगे फिर मन कुंचर मैं मंत, मैं मंत, मैं मंत दा अर्थ है मद दे विच मत्ता होया, हंकार दे विच मस्त होया। काया मनुख दी देही, मनुख दा शरीर एक कजली बन बन जाएगा, जिस दे विच अवगुणा दे, जिस दे अंदर विकारां दे बहुत संघने रुख पैदा हो जावणगे, भाव जीवन अवगुणा दे नाल विकारां दे नाल भर जाएगा, ते मन जिहड़ा उन्हां अवगुणा दे विच फिर मस्त होके फिरेगा। जिस तरीके दे नाल उस कजली बन दे अंदर हाथी मस्त होके फिरदे ने, कहण लगे मन इन्हां विकारां दे रुखां दे विच, औगणां दे रुखां दे विच मस्त होया फिरेगा। इस वास्ते याद रख, अंकश ज्ञान रतन है खेवट बिरला संत। अंकश ओ कुंडा, जिस कुंडे दी सहायता दे नाल हाथी नू वस विच कीता जांदा है, जिस कुंडे दी सहायता दे नाल मस्त होए होए हाथी नू भी अपने काबू दे विच कीता जांदा। कहन लगे मन मस्त हाथी बन गया, विकारां दे जंगल दे विच ए फिरदा है। याद रख, इस मस्त होए होए मन नू काबू करन वास्ते अंकश ज्ञान रतन है, गुरु दा बख्शिया होया ज्ञान ओ एक कुंडा है। पर बाबा कबीर जी दे बोलने कहन लगे तकदे इस जगत दे अंदर कि खेवट बिरला संत। खेवट, खेवट वैसे ਮਲਾ ਵਾਸਤੇ ਸ਼ਬਦ ਆਮ ਕਰਕੇ ਜ਼ਿਆਦਾ ਵਰਤਿਆ ਜਾਂਦਾ। ਅੱਖਰੀ ਅਰਥ ਖੇਵਟ ਦਾ ਅਰਥ ਹੁੰਦਾ ਚਲਾਉਣ ਵਾਲਾ। ਖੇਵਟ ਵਿਰਲਾ ਸੰਤ, ਕਹਿਣ ਲੱਗੇ ਮੈਂ ਸੰਤ ਵੀ ਉਸੇ ਨੂੰ ਹੀ ਮੰਨਦਾ ਹੈ। ਜਗਤ ਦੇ ਅੰਦਰ ਕੋਈ ਵਿਰਲਾ ਇਹੋ ਜਿਹਾ ਸੰਤ ਹੈ ਜਿਹੜਾ ਗਿਆਨ ਦਾ ਕੁੰਡਲ ਲੈ ਕੇ ਆਪਣੇ ਮਨ ਦੇ ਮਸਤ ਹੋਏ ਹੋਏ ਹਾਥੀ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਇਹ ਮਨ ਕਾਬੂ ਵਿੱਚ ਆਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਕਹਿਣ ਲੱਗੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸਮਝਾਉਂਦੇ ਨੇ। ਪਰਮਾਤਮਾ ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ, ਸੋ ਕਿਉਂ ਮਨੋਂ ਵਿਸਾਰੇ, ਕਿਉਂ ਉਸਨੂੰ ਆਪਣੇ ਮਨੋਂ ਭੁਲਾਉਣਾ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਤੀਸਰੀ ਪੌੜੀ ਆ ਗੁਰਦੇਵ ਕਹਿੰਦੇ ਨੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਸਮਝਾਇਆ ਵੈਸੇ ਮਨ ਨੂੰ ਜਾ ਰਿਹਾ, ਮਨਾ ਆਖ ਅਰਦਾਸ ਕਰ ਮਾਲਕ ਦੇ ਅੱਗੇ, ਹੇ ਸਦਾ ਕਾਇਮ ਰਹਿਣ ਵਾਲੇ ਮਾਲਕਾ ਕਿਆ ਨਾਹੀਂ ਕਰ ਤੇ, ਮੈਂ ਤੇਰੇ ਦਰ ਤੋਂ ਆਨੰਦ ਮੰਗਦਾ ਹਾਂ, ਤੇਰੇ ਘਰ ਦੇ ਵਿੱਚ ਤੇ ਸਾਰਾ ਕੁਝ ਹੈ, ਘਰ ਤਾਂ ਤੇਰੇ ਸਭ ਕੁਛ ਹੈ, ਤੇਰੇ ਘਰ ਵਿੱਚ ਸਾਰਾ ਕੁਝ ਆ। ਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਵੀ ਸੱਚ ਹੈ, ਤੇਰੇ ਘਰ ਤੋਂ ਕੋਈ ਮਨੁੱਖ ਆਪਣੀ ਚਤਰਾਈ ਦੇ ਨਾਲ ਆਪਣੀ ਚਲਾਕੀ ਦੇ ਨਾਲ ਕੁਝ ਪ੍ਰਾਪਤ ਨਹੀਂ ਕਰ ਸਕਦਾ, ਆਨੰਦ ਤੇ ਬਿਲਕੁਲ ਹੀ ਨਹੀਂ। ਗਾਂ ਜਾ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਬਚਨ ਵਿਚਾਰਾਂਗੇ, ਜਿੱਥੇ ਸਤਿਗੁਰੂ ਆਖਦੇ ਨੇ ਵੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਆਨੰਦ ਲੈਣਾ ਚਾਹੁੰਦਾ, ਇੱਕ ਗੱਲ ਪੱਕੀ ਆਪਣੇ ਪੱਲੇ ਬਣ ਲੈ, ਚਲਾਕੀਆਂ ਦੇ ਨਾਲ ਆਨੰਦ ਨਹੀਂ ਮਿਲੇਗਾ, ਚਤਰਾਈਆਂ ਦੇ ਨਾਲ ਆਨੰਦ ਨਹੀਂ ਮਿਲੇਗਾ। ਇੱਥੇ ਤਿਮਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਜਿਸ ਦੇਹੇ ਸੋ ਪਾਵੇ, ਬਾਬਾ ਜਿਸ ਨੂੰ ਦੇਹੇ ਸੋਈ ਜਨ ਪਾਵੇ। ਅਗਾਂਹ ਬੋਲ ਆਪਾਂ ਵਿਚਾਰਾਂਗੇ ਹੋਰ ਵਿਸਥਾਰ ਦੇ ਵਿੱਚ। ਹੁਣ ਫਿਰ ਧਰਮ ਦੀ ਜਿਹੜੀ ਸਾਧਨਾ ਹੈ, ਗੁਰਮਤ ਦੀ ਜਿਹੜੀ ਸਾਧਨਾ ਹੈ, ਇਸ ਨੂੰ ਹੋਰ ਥੋੜਾ ਆਸਾਨੀ ਦੇ ਨਾਲ ਸਮਝ ਲੈਣਾ। ਸਾਧਨਾ ਕੀ ਹੈ? ਮੈਂ ਕੁਝ ਕਰਨਾ ਕਿ ਰੱਬ ਨੇ ਮੈਨੂੰ ਕੁਝ ਦੇਣਾ? ਕਿਉਂਕਿ ਬੜਾ ਵੱਡਾ ਬਹਾਨਾ ਸਾਡੇ ਜਗਤ ਦੇ ਅੰਦਰ ਇਹ ਘੜਿਆ ਜਾਂਦਾ ਹੈ, ਜੇ ਰੱਬ ਨੇ ਸਾਰਾ ਕੁਝ ਕਰਨਾ ਤੇ ਮੈਂ ਫਿਰ ਕੀ ਕਰਨਾ, ਮੈਂ ਕੁਝ ਕਰਨਾ ਜਾਂ ਪਰਮਾਤਮਾ ਨੇ ਕੁਝ ਕਰਨਾ। ਗੁਰਮਤਿ ਕਹਿੰਦੀ ਹੈ ਧਰਮ ਦੀ ਸਾਧਨਾ ਦੀ ਜਿਹੜੀ ਸ਼ੁਰੂਆਤ ਹੈ ਉਹ ਮਨੁੱਖ ਦੇ ਕਰਨ ਦੀ ਹੈ, ਤੇ ਧਰਮ ਦੀ ਸਾਧਨਾ ਦਾ ਅੰਤ ਹੈ ਪਰਮਾਤਮਾ ਨੇ ਕੁਛ ਦੇਣਾ ਹੈ। ਥੋੜਾ ਇੱਕ ਵਾਰੀ ਫਿਰ ਸਮਝ ਲੈਣਾ, ਧਰਮ ਦੀ ਸਾਧਨਾ ਦਾ ਅੰਤ ਕੀ ਹੈ? ਪਰਮਾਤਮਾ ਨੇ ਇਸ ਮਨੁੱਖ ਦੇ ਉੱਤੇ ਕਿਰਪਾ ਕਰਨੀ ਹੈ। ਸ਼ੁਰੂਆਤ ਕੀ ਹੈ? ਮਨੁੱਖ ਨੇ ਕਰਨਾ ਹੈ। ਜੇ ਮਨੁੱਖ ਨੇ ਨਾ ਕਰਨਾ ਹੁੰਦਾ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਮਨੁੱਖ ਨੂੰ ਨਾ ਕਹਿੰਦੇ ਵੀ ਤੂੰ ਗੋਬਿੰਦ ਦੇ ਗੁਣ ਗਾਣੋ, ਸਨ ਤੂੰ ਗਾਏ ਨਹੀਂ, ਗੁਣ ਗੋਬਿੰਦ ਗਾਇਓ ਨਹੀਂ, ਤੂੰ ਗਾਉਣੇ ਸੀ ਤੂੰ ਨਹੀਂ ਗਾਏ। ਇੰਜ ਆਖੀਏ ਤੁਰਨਾ ਜਿਹੜਾ ਧਰਮ ਦੇ ਮਾਰਗ ਦੇ ਉੱਤੇ, ਚੱਲਣਾ ਜਿਹੜਾ ਹੈ, ਤੁਰਨਾ ਜਿਹੜਾ ਹੈ, ਇਹ ਮਨੁੱਖ ਦੀ ਜ਼ਿੰਮੇਵਾਰੀ ਹੈ, ਪਹੁੰਚਾਉਣਾ ਪਰਮਾਤਮਾ ਦੀ ਕਿਰਪਾ ਹੈ। ਤੂੰ ਨਾ ਤੁਰੇ ਪਰਮਾਤਮਾ ਨਹੀਂ ਪਹੁੰਚਾਏਗਾ, ਤੁਰਨਾ ਤੇਰੀ ਜ਼ਿੰਮੇਵਾਰੀ, ਪਹਿਲਾਂ ਤੂੰ ਆਪਣੀ ਜ਼ਿੰਮੇਵਾਰੀ ਦੀ ਪੂਰਤੀ ਕਰ, ਤੈਨੂੰ ਪਹੁੰਚਾਉਣਾ ਜਿਹੜਾ ਹੈ ਇਹ ਪਰਮਾਤਮਾ ਦੀ ਕਿਰਪਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਨਾਂ ਸ਼ੱਕ ਪਰਮਾਤਮਾ ਜਿਸ ਮਨੁੱਖ ਦੇ ਉੱਤੇ ਰਹਿਮਤ ਕਰਦਾ ਹੈ ਉਸੇ ਨੂੰ ਆਨੰਦ ਦੀ ਦਾਤ ਦਿੰਦਾ ਹੈ, ਪਰ ਇਹ ਮੇਰੇ ਮਨ ਜ਼ਿੰਮੇਵਾਰੀ ਤੇਰੀ ਹੈ, ਤੂੰ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ। ਫਿਰ ਬੋਲਾਂ ਵੱਲ ਪਰਤਣਾ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ। ਕਿੰਨੇ ਕੀਮਤੀ ਬੋਲ ਨੇ, ਕਿਸ ਮਨੁੱਖ ਨੂੰ ਆਨੰਦ ਮਿਲਿਆ ਹੈ? ਜੋ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ, ਜ਼ਬਾਨੀ ਜ਼ਬਾਨੀ ਸਾਰੇ ਆਖ ਦਿੰਦੇ ਆ ਬੜਾ ਆਨੰਦ ਆਇਆ, ਬੜਾ ਆਨੰਦ ਆਇਆ, ਪਰ ਕਿਸ ਨੂੰ ਆਨੰਦ ਮਿਲਿਆ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੱਸਦੇ ਨੇ, ਕਹਿਣ ਲੱਗੇ ਮੈਂ ਸਮਝਦਾ ਉਸ ਮਨੁੱਖ ਨੂੰ ਆਨੰਦ ਆਇਆ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ। ਮਨ ਵਿੱਚ जिस मनुख दे जीवन दे विच परमात्मा दा नाम वस गया, जिस मनुख दे जीवन दे अंदर परमात्मा वाले गुण प्रवेश कर गए ने, जिसनों गुरु अमरदास पातशाह महाराज सदा सिफत सलाह कहिंदे ने, गुण सदा वास्ते वस गए ने, परमात्मा दी सिफत सलाह, परमात्मा दीयां जिहड़ियां सिफतां ने, परमात्मा दीयां जिहड़ियां खूबियां ने, जिस मनुख दे अंदर सदा वास्ते वस गईयां ने, गुरु अमरदास पातशाह महाराज कहिंदे ने उस मनुख नूं आनंद आया है। निशानी होर दसदे पए ने, कहण लगे वाजे शब्द कनेरे, कनेरे दा अर्थ हुंदा बहुत ज्यादा, उहदे जीवन दे अंदर बड़े शब्द वजदे ने, अखरी अर्थ यही बनते ने। वैसे मैं जतन करांगा विस्थार दे विच जदों पंजवीं पौड़ी आपां विचारांगे उत्थे इन्हां बचना दी और विस्थार दे विच सरल तरीके दे नाल आपां व्याख्या करन दा जतन करांगे, समझण दा जतन करांगे किन्हां शब्दां दे वजण दी गल जिहड़ी है गुरमत करदी है, क्योंकि यह बोल कुछ इहो जिहे ने जिथों अज आम करके साडा सिख जगत जिहड़ा है वह भी बहुत गुमराह हो रहे हैं। जोगियां वाले शब्दां दी चर्चा आम करके चलती है कि जिस वेले मनुख समाधि दे विच बैठदा है मनुख दे शरीर दे विचों आवाजां आउंदियां ने, मनुख नूं तरह तरह के जिहड़े वाजे वजदे अपने अंदर ने वह सुनने शुरू हो जाते हैं। गुरमत ने उन्हां वाजियां की गल नहीं की, गुरमत ने ओहो जे साजां की गल नहीं की। संखेप दे विच मैं अज ये बेनती करदे हां, जदों गुरदेव इहो जे बोल वरतदे ने कि उस मनुख दे जीवन दे अंदर बड़े शब्द वजदे पए ने, इहदा भाव है उस मनुख दा जीवन जिहड़ा है संगीतमई हो चुका है, उस मनुख दे जीवन दे अंदर खुशियां ही खुशियां ने, उस मनुख दे जीवन दे अंदर खेड़ा ही खेड़ा है। बहुत कद तकिया होएगा पिंडां दे विचों आप आए हाँ, पिंडां दे विच जदों किधरे छिंझ पैंदी हुंदी सी ढोल वजिया करदे सन, जदों किधरे बहुत जोर दी ढोल वजदे होवन इन्ना खड़ाका हुंदा सी किसे दी आखी होए गल सानू सुनाई नहीं दिंदी, किसे दी आखी होए छोटी मोटी गल जिहड़ी सानू सुनाई नहीं दिंदी। गुरु अमरदास पातशाह महाराज कहिंदे ने इहो जे खुशी दे वाजे वजदे पए ने, विकारां दी गल मनुख नूं सुनाई नहीं दिंदी, काम अपना रौला पाउंदा पिया है, लालच जिहड़ा अपनी प्रेरणा दिंदा पिया है, मोह जिहड़ा अपने वल नूं मैनूं खिंचदा पिया है, आपो अपनी प्रेरणा दे रहे ने, आपो अपना रौला पा रहे ने, पर शुभ गुणां दे सत संतोख दया धर्म तीरज आदिक शुभ गुणां दे वाजे इन्नी जोर दे मेरे जीवन दे अंदर वजदे पए ने, इन्हां विकारां दा रौला हुण मैनूं सुणदा ही नहीं पिया। आपां खैर विस्थार दे विच इस गल दी चर्चा करांगे जदों पंजवीं पौड़ी नूं विचारांगे, समें दी समाप्ति है। गुरु अमरदास पातशाह महाराज कहिंदे ने हे मन आख्या कर मालिक दे अगे तरला लै के, कह नानक सच्चे साहिब क्या नाही घर तेरा, हे रब जी तुहाडे घर दे विच की कुछ नहीं है, सारा कुछ तुहाडे कोल आ, मैं तुहाडे दर ते सवाली बन के आया हाँ, मैं आनंद लैण वास्ते आया हाँ, आनंद तुहाडी कृपा दे नाल मिलना है, आनंद मिलना है तुहाडी कृपा दे नाल गुरु दी राही, ते आनंद मिलण दी निशानी यह होनी है मेरे जीवन दे अंदरों डावा डोल वाली जिहड़ी हालत है वह हमेशा वास्ते खत्म हो जानी है। इतने बचना च ते आप जी ने प्रवान करने हुई बेअंत भुलां चुकां दी आप जी ने क्षमा बख्शनी, एकाग्रता सहित आप जी ने शिरवन किया, इस वास्ते हार्दिक तौर पर आप सारिया संगतों का तह दिलों धन्यवाद है जी। सारे जाने फतेह बुलाओ, वाहिगुरु जी का खालसा, वाहिगुरु जी की फतेह।